ਕਾਂਡ ਬੀਵਾ ਸ਼ਾਹਜ਼ਾਦਾ ਤੈਮੂਰ ਕਾਬਲ ਪਹੁੰਚ ਚੁੱਕਾ ਹੋਇਆ ਸੀ। ਅਬਦਾਲੀ ਮਰਹੱਟਿਆਂ ਦਾ ਪੰਜਾਬ ਵਿੱਚ ਆਉਣਾ ਸੁਣ ਕੇ ਲੋਹਾ ਲਾਖਾ ਹੋ ਰਿਹਾ ਸੀ। ਹੁਣ ਨਵੇਂ ਹਮਲੇ ਕਰਨ ਦੀਆਂ ਤਿਆਰੀਆਂ ਦਾ ਪ੍ਰਬੰਧ ਸੋਚ ਰਿਹਾ ਸੀ। ਤੈਮੂਰ ਪਿੱਛੇ ਸੂਹੀਏ ਛੱਡ ਗਿਆ ਸੀ ਜੋ ਪੰਜਾਬ ਦੀ ਖਬਰ ਭੇਜਦੇ ਰਹਿਣ। ਜਦੋਂ ਕਾਫਲਾ ਜਲਾਲਾਬਾਦ ਤੋਂ ਤੁਰ ਕੇ ਚੋਰ ਗਲੀ ਪਹੁੰਚਾ ਤਦ ਆਗਾ ਖਾਨ ਨੂੰ ਕੁਛ ਅਫਰੀਦੀ ਆਦਮੀ ਮਿਲੇ ਜੋ ਪੰਜਾਬ ਤੋਂ ਤਾਜ਼ੀਆਂ ਖਬਰਾਂ ਅਬਦਾਲੀ ਪਾਸ ਲੈ ਜਾ ਰਹੇ ਸਨ। ਇਹਨਾਂ ਤੋਂ ਆਗਾ ਖਾਨ ਨੂੰ ਪਤਾ ਲੱਗਾ ਕਿ ਅਟਕ ਤੱਕ ਮਰਹੱਟੇ ਪਸਰ ਰਹੇ ਹਨ ਔਰ ਇਸ ਸਰਹੱਦ ਉੱਤੇ ਮੋਰਚੇ ਬੰਨ੍ਹੀ ਬੈਠੇ ਹਨ, ਪਰੰਤੂ ਸਾਰੇ ਦੇਸ਼ ਵਿੱਚ ਸਿੱਖਾਂ ਦਾ ਸਿੱਕਾ ਚੱਲ ਰਿਹਾ ਹੈ ਔਰ ਉਹਨਾਂ ਦੀਆਂ ਫੌਜਾਂ ਫਿਰ ਰਹੀਆਂ ਹਨ ਔਰ ਆਪਣੇ ਇਲਾਕਿਆਂ 'ਤੇ ਕਬਜ਼ੇ ਕਰਕੇ ਪ੍ਰਬੰਧ ਕਰ ਰਹੀਆਂ ਹਨ। ਮਰਹੱਟੇ ਉਹਨਾਂ ਨੂੰ ਦਲ ਸੁੱਟਣ ਦੇ ਨਾਕਾਬਿਲ ਹਨ। ਇਹ ਗੱਲਾਂ ਸੁਣ ਕੇ ਆਗਾ ਖਾਂ ਦਾ ਦਿਲ ਖੁਸ਼ੀ ਨਾਲ ਉਛਲ ਪਿਆ ਕਿ ਮੈਂ ਉਸ ਵੇਲੇ ਆਪਣੇ ਦੇਸ਼ ਪਹੁੰਚਦਾ ਹਾਂ ਕਿ ਜਿਸ ਵੇਲੇ ਸੇਵਾ ਦਾ ਬਹੁਤ ਚੰਗਾ ਵਕਤ ਮਿਲੇਗਾ, ਕਿਉਂਕਿ ਇਸ ਨੂੰ ਪਤਾ ਸੀ ਕਿ ਅਬਦਾਲੀ ਨਵੇਂ ਹੱਲੇ ਦੀਆਂ ਤਿਆਰੀਆਂ ਕਰ ਰਿਹਾ ਹੈ। ਹੁਣ ਮੂੰਹ ਸਾਹਮਣੇ ਜੋੜ ਹੋਣਗੇ ਅਤੇ ਦੇਸ਼ ਰੱਖਿਆ ਵਿੱਚ ਸਰੀਰ ਲਾਉਣ ਦਾ ਅਵਸਰ ਮਿਲੇਗਾ। ਹਸਨ ਖਾਂ ਦੇ ਸੂਹੀਏ ਜੋ ਹੁਣ ਤੱਕ ਨਾਲ ਰਹੇ ਇਹਨਾਂ ਅਫਰੀਦੀਆਂ ਨਾਲ ਪਿੱਛੇ ਮੁੜ ਗਏ, ਇਹ ਪੱਕੀ ਤਸੱਲੀ ਲੈ ਕੇ ਕਿ ਆਗਾ ਖਾਂ ਦੀ ਦਾਈ ਕਾਫਲੇ ਵਿੱਚ ਨਹੀਂ ਹੈ। ਇਹਨਾਂ ਨੇ ਆਪਣੀ ਤਲਾਸ਼ ਵਿੱਚ ਰੱਤੀ ਕਸਰ ਨਹੀਂ ਸੀ ਛੱਡੀ। ਜਸਵੰਤ ਦਾ ਡੇਰਾ ਵੀ ਕਈ ਵੇਰ ਉਹਨਾਂ ਦੀ ਤ੍ਰਿਖੀ ਨਜ਼ਰ ਹੇਠੋਂ ਉਲੰਘਿਆ, ਪਰ ਭੇਸ ਵੱਟੇ ਵਿੱਚ ਕੱਖ ਪਤਾ ਨਾ ਲੱਗਾ। ਸੋ ਹੁਣ ਉਹਨਾਂ ਦੇ ਮੁੜ ਜਾਣ ਨਾਲ ਆਗਾ ਖਾਂ ਦੇ ਸਿਰ ਤੋਂ ਇਹ ਕਲੇਸ਼ ਵੀ ਟਲਿਆ ਅਤੇ ਆਪੋ ਵਿੱਚ ਮੇਲ ਗੇਲ ਦੀ ਕਰੜੀ ਰੋਕ ਦੂਰ ਹੋ ਗਈ। ਜਦੋਂ ਪੱਟੀਕੋਟ ਦਾ ਡੇਰਾ ਪਿਆ ਜਦੋਂ ਪੱਟੀਕੋਟ ਆ ਡੇਰਾ ਪਿਆ ਤਾਂ ਇੱਕ ਰਾਤ ਸਾਈਂ ਨੇ ਆਗਾ ਖਾਂ ਨੂੰ ਦੱਸਿਆ ਕਿ ਜਸਵੰਤ ਦੇ ਅਤੇ ਮੇਰੇ ਸਾਰੇ ਹਾਲਾਤ ਖੁੱਲ੍ਹ ਗਏ ਹਨ। ਉਹ ਵੀ ਪੰਜਾਬ ਤੋਂ ਕੈਦ ਹੋ ਕੇ ਆਇਆ ਹੋਇਆ ਹੈ। ਅਜੇ ਮੈਂ ਉਸਦੇ ਦੁੱਖ ਭਰੇ ਹਾਲਾਂ ਦਾ ਵੇਰਵਾ ਨਹੀਂ ਸੁਣਿਆ, ਪਰ ਉਸਨੇ ਵੀ ਕਿਸੇ ਡਾਢੀ ਬਹਾਦਰੀ ਨਾਲ ਕੈਦ ਤੋਂ ਖਲਾਸੀ ਪਾਈ ਹੈ ਔਰ ਬਿਰਧ ਪੁਰਖ ਦੇ ਪਰਿਵਾਰ ਨਾਲ ਵਾਪਸ ਜਾ ਰਿਹਾ ਹੈ। ਆਪ ਦੀ ਕਿਰਪਾਲਤਾ ਦਾ ਉਸਦੇ ਦਿਲ ਪਰ ਡਾਢਾ ਹੀ ਡੂੰਘਾ ਅਸਰ ਹੈ, ਪਰ ਜਦ ਉਸਨੂੰ ਪਤਾ ਲੱਗਾ ਕਿ ਆਪ ਸਿੱਖ ਹੋ ਔਰ ਸ਼ਤਰੂਜੀਤ ਸਿੰਘ ਦੇ ਸਪੁੱਤਰ ਹੋ ਤਦ ਉਸਨੂੰ ਬਹੁਤ ਪ੍ਰਸੰਨਤਾ ਹੋਈ ਹੈ। ਮੈਨੂੰ ਉਸ ਤੋਂ ਪਤਾ ਲੱਗਦਾ ਹੈ ਕਿ ਆਪ ਦੀ ਭੈਣ ਜਿਉਂਦੀ ਹੈ ਔਰ ਉਹ ਆਪ ਦੇ ਵਿਛੋੜੇ ਦੇ ਬੜੇ ਬੜੇ ਦਿਲ ਚੀਰਵੇਂ ਬਿਰਹ ਗਾਉਂਦੀ ਹੈ। ਭਾਵੇਂ ਆਪ ਦੀ ਉੱਘ ਮੋਹਰ ਉਹਨਾਂ ਸਾਰੇ ਸਿੱਖ ਸੂਹੀਆਂ ਨੂੰ ਨਹੀਂ ਮਿਲੀ ਜੋ ਪੰਥ ਵੱਲੋਂ ਨਾਨਾ ਭੇਸ ਵਟਾ ਕੇ ਅਫਗਾਨਿਸਤਾਨ ਵਿੱਚ ਆਪਣੇ ਕੈਦੀਆਂ ਨੂੰ ਲੱਭਣ ਆਉਂਦੇ ਰਹੇ ਹਨ, ਪਰ ਅਜੇ ਤੱਕ ਆਪ ਦੇ ਲਈ ਅਤੇ ਆਪ ਦੀ ਮਾਤਾ ਲਈ ਜੱਥਿਆਂ ਵਿੱਚ ਅਰਦਾਸਾ ਹੁੰਦਾ ਹੈ। ਸਿੱਖਾਂ ਵਿੱਚ ਆਪਸ ਦਾ ਪਿਆਰ ਇਤਨਾ ਡੂੰਘਾ ਹੈ ਕਿ ਉਹ ਅਜੇ ਤੱਕ ਆਪ ਨੂੰ ਮਰ ਗਏ ਨਹੀਂ ਸਮਝਦੇ ਔਰ ਹੋਰ ਸਿੱਖ ਸੂਹੀਆਂ ਜੋ ਕਦੇ ਕਿਸੇ ਕੰਮ ਇੱਧਰ ਆਵੇ ਆਪ ਦੀ ਮਾਤਾ ਅਤੇ ਆਪ ਦੀ ਟੋਲ ਕਰਦਾ ਹੈ। ਜਸਵੰਤ ਸਿੰਘ ਨੇ ਮੈਨੂੰ ਦੱਸਿਆ ਹੈ ਕਿ ਇੱਕ ਗੁਰਮੁਖ ਜੋ ਹੁਣੇ ਆਏ ਹਨ ਜਿਨ੍ਹਾਂ ਨੇ ਪਿਛਲੇ ਫਸੇ ਸਿੱਖ ਕੈਦੀ ਸਾਰੇ ਟੋਲ ਲਏ ਅਤੇ ਅਨੇਕ ਤਰੀਕਿਆਂ ਨਾਲ ਆਪ ਵਾਪਸ ਮੋੜ ਦਿੱਤੇ ਸਨ, ਉਹ ਵੀ ਆਸ ਕੌਰ ਉਸਦੀ ਸਹੇਲੀ ਅਤੇ ਪਚੰਗੀ ਦੀ ਟੋਲ ਕਰਦੇ ਰਹੇ ਸਨ। ਉਹਨਾਂ ਨੇ ਜਸਵੰਤ ਸਿੰਘ ਨੂੰ ਦੱਸਿਆ ਸੀ ਕਿ ਸਾਡਾ ਆਤਮਾ ਉਗਾਹੀ ਦਿੰਦਾ ਹੈ ਕਿ ਉਸ ਪਰਿਵਾਰ ਦਾ ਕੁਛ ਹਿੱਸਾ ਕਿਤੇ ਨਾ ਕਿਤੇ ਜ਼ਰੂਰ ਇੱਥੇ ਹੈ, ਪਰ ਉਹ ਆਪਣੀ ਢੂੰਡ ਵਿੱਚ ਅਜੇ ਨਿਰਾਸ਼ ਨਹੀਂ ਸਨ। ਜਸਵੰਤ ਨੂੰ ਉਹਨਾਂ ਨੇ ਥੌ ਪੱਕੇ ਦੇ ਕੇ ਤਾਕੀਦ ਕੀਤੀ ਸੀ ਕਿ ਤੂੰ ਵੀ ਟੋਹ ਰੱਖੀ। ਜਦੋਂ ਤੁਸਾਂ ਜਸਵੰਤ ਸਿੰਘ ਤੋਂ ਪ੍ਰਸ਼ਨ ਪੁੱਛੇ ਸਨ ਔਰ ਆਪਣੇ ਪਰਿਵਾਰ ਦੇ ਨਾਮ ਦੱਸੇ ਸਨ ਤਦੋਂ ਉਹਨਾਂ ਨੂੰ ਬਹੁਤ ਸਾਰਾ ਸ਼ੱਕ ਪੈ ਗਿਆ ਸੀ ਔਰ ਮੇਰੇ ਆਉਣ ਤੋਂ ਬਾਅਦ ਤਾਂ ਉਸਨੇ ਪੱਕੀਆਂ ਟੋਹਾਂ ਲਾ ਰੱਖੀਆਂ ਸਨ। ਕੇਵਲ ਸੰਸਾ ਹੋਣ ਕਰਕੇ ਤਸੱਲੀ ਦੀ ਲੋੜ ਰੱਖਦਾ ਸੀ। ਸੋ ਜਦ ਤੋਂ ਪੱਕਾ ਪਤਾ ਲੱਗ ਗਿਆ ਹੈ ਸੋ ਉਹ ਅੱਤ ਨਿਹਾਲ ਹੈ। ਜਦ ਪੰਥ ਵਿੱਚ ਆਪ ਦਾ ਉਸਦੇ ਨਾਲ ਵਾਪਸ ਪਹੁੰਚਣਾ ਮਾਲੂਮ ਹੋਵੇਗਾ ਤਦ ਅਸਚਰਜ ਖੁਸ਼ੀ ਹੋਵੇਗੀ। ਉਸਦੇ ਪਿਤਾ ਜੀ ਉਸਨੂੰ ਇਸ ਸੇਵਾ ਦਾ ਥਾਪੜਾ ਦੇਣਗੇ। ਆਗਾ, ਅੰਮਾ, ਮੈਨੂੰ ਸਮਝ ਨਹੀਂ ਪੈਂਦੀ ਕਿ ਜਿਸ ਕੌਮ ਦਾ ਮੇਰਾ ਜਨਮ ਹੈ ਉਹ ਕਿਸ ਮਿੱਟੀ ਦੀ ਘੜੀ ਹੋਈ ਹੈ। ਆਪੋ ਵਿੱਚ ਇਤਨਾ ਪਿਆਰ ਰੱਖਦੇ ਹਨ ਕਿ 17-18 ਬਰਸ ਬੀਤ ਚੁੱਕਣ ਪਰ ਵੀ ਆਪਣੀ ਇੱਕ ਤ੍ਰੀਮਤ ਔਰ ਇੱਕ ਨਿਆਣੇ ਬੱਚੇ ਅਤੇ ਉਸ ਦੀ ਸਹੇਲੀ ਲਈ ਅਰਦਾਸਾਂ ਕਰਦੇ ਹਨ ਅਤੇ ਤਲਾਸ਼ ਲਈ ਆਦਮੀ ਭੇਜਦੇ ਹਨ ਔਰ ਕੋਈ ਉੱਘ ਮੋਹਰ ਨਾ ਮਿਲਣ 'ਤੇ ਵੀ ਨਿਰਾਸ਼ ਨਹੀਂ ਹੁੰਦੇ। ਕਾਸ਼ ਮੈਂ ਕੈਦ ਨਾ ਪੈਂਦਾ, ਕਾਸ਼ ਮੈਂ ਆਪਣੇ ਘਰ ਵਿੱਚ ਪਲਦਾ, ਕਾਸ਼ ਮੈਂ ਸਿੱਖ ਅੰਨ ਖਾ ਕੇ ਪਲਦਾ। ਹਾਂ, ਮੈਂ ਇਸ ਵੇਲੇ ਆਪਣੇ ਬਿਰਧ ਪਿਤਾ ਦੀ ਬੁਢੇਪੇ ਦੀ ਡੰਗੋਰੀ ਹੁੰਦਾ ਔਰ ਪੰਥ ਦੀ ਸੇਵਾ ਵਿੱਚ ਤਲਵਾਰ ਧੂ ਕੇ ਸੀਸ ਤਲੀ 'ਤੇ ਧਰ ਕੇ ਖੇਲਦਾ ਫਿਰਦਾ। ਸ਼ੋਕ, ਮੇਰਾ ਜਵਾਨੀ ਦਾ ਪਹਿਲਾ ਛੱਲਾ ਵੈਰੀਆਂ ਨੂੰ ਆਪਣਾ ਸਮਝ ਕੇ ਆਪਣਿਆਂ ਨੂੰ ਵੈਰੀ ਜਾਣਨ ਦੀ ਭੁੱਲ ਵਿੱਚ ਆਇਆ। ਪਰ ਅੱਛਾ ਜੋ ਹੋ ਗਿਆ ਸੋ ਹੋ ਗਿਆ, ਹੁਣ ਰੱਬ ਮਦਦ ਕਰੇ, ਮੈਂ ਸਾਰੀ ਕਸਰ ਪੂਰੀ ਕਰਾਂਗਾ। ਸਾਈਂ, ਰੱਬ ਸੁੱਖ ਸੁੱਖਾਂ ਨਾਲ ਘਰ ਪਹੁੰਚਾਵੇ। ਜਿਸ ਕੌਮ ਦੇ ਤੁਸੀਂ ਨੌ ਨਿਹਾਲ ਹੋ, ਉਹ ਆਪੋ ਵਿੱਚ ਐਸੀ ਗੁੰਦੀ ਪਈ ਹੈ ਕਿ ਰੋਜ਼ ਹਰੇਕ ਸਿੱਖ ਆਪਣੇ ਦੂਜੇ ਭਰਾਵਾਂ ਲਈ ਇਉਂ ਦੁਆ ਕਰਦਾ ਹੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ। ਨਾਲੇ ਤਾਂ ਆਪਣੀ ਅਰਦਾਸ ਵਿੱਚ ਰੋਜ਼ ਸਰਬੱਤ ਦਾ ਭਲਾ ਮੰਗਦੇ ਹਨ, ਬੁਰਾ ਕਿਸੇ ਦਾ ਨਹੀਂ ਚਿਤਵਦੇ, ਪਰ ਆਪਣਿਆਂ ਲਈ, ਜਿਨ੍ਹਾਂ ਦਾ ਉਹਨਾਂ ਨੂੰ ਪਤਾ ਨਹੀਂ, ਕੋਈ ਪ੍ਰਦੇਸ਼ ਵਿੱਚ ਹੈ, ਕੋਈ ਜੰਗ ਵਿੱਚ ਆੜੇ ਦਾਉ ਫਸਿਆ ਹੈ, ਕੋਈ ਕੈਦ ਵਿੱਚ ਹੈ ਅਤੇ ਕੋਈ ਕਤਲ ਹੋ ਰਿਹਾ ਹੈ, ਉਹ ਅਰਦਾਸ ਕਰਦੇ ਹਨ। ਉਂਝ ਉਹ ਹਰੇਕ ਆਪਣੇ ਲਈ ਜੋ ਮੁਸ਼ਕਲ ਵਿੱਚ ਹੈ ਸਰੀਰਕ ਯਤਨ ਵੱਖਰੇ ਕਰਦੇ ਹਨ, ਪਰ ਹਰੇਕ ਭਰਾ ਲਈ ਪ੍ਰਾਰਥਨਾ ਵੱਖਰੀ ਕਰਦੇ ਹਨ ਕਿ ਗੁਰੂ ਉਹਨਾਂ ਦੀ ਰੱਖਿਆ ਕਰੇ ਔਰ ਉਹਨਾਂ ਦੇ ਦੁੱਖਾਂ ਵਿੱਚ ਰਿਆਇਤ ਕਰੇ। ਇਸ ਵਿੱਚ ਉਹਨਾਂ ਦਾ ਮਤਲਬ ਬੜਾ ਉੱਚਾ ਹੁੰਦਾ ਹੈ। ਉਹ ਇਸ ਨੂੰ ਰੱਖਿਆ ਰਿਆਇਤ ਹੀ ਸਮਝਦੇ ਹਨ ਕਿ ਸਿੱਖ ਮਰ ਜਾਏ, ਕਤਲ ਹੋ ਜਾਏ, ਪਰ ਨਿਸ਼ਚੇ ਭਰੋਸੇ ਵਿੱਚ ਪੱਕਾ ਰਹੇ ਅਤੇ ਪਰਮੇਸ਼ੁਰ ਦੇ ਪਿਆਰ ਵਿੱਚ ਰੱਤਾ ਹੋਇਆ ਸਰੀਰ ਦੇ ਦੇਵੇ। ਜੇ ਸਿੱਖ ਧਰਮ ਛੱਡ ਦੇਵੇ, ਕਾਇਰ ਹੋ ਜਾਵੇ, ਤਾਂ ਇਸ ਨੂੰ ਕਹਿਰ ਸਮਝਦੇ ਹਨ। ਅਰਦਾਸਾਂ ਇਸ ਲਈ ਕਰਦੇ ਹਨ ਕਿ ਮੁਸ਼ਕਲਾਂ ਵਿੱਚ ਫਸਿਆਂ ਨੂੰ ਅਰਸ਼ਾਂ ਤੋਂ ਗੈਬੀ ਮਦਦ ਮਿਲੇ ਔਰ ਉਹਨਾਂ ਦੀ ਸੁਰਤ ਨੂੰ ਤਕੜਾਈ ਪਹੁੰਚੇ। ਮੈਂ ਤਾਂ ਹੁਣ ਜਸਵੰਤ ਜੀ ਤੋਂ ਪੰਜਾਬ ਦੀਆਂ ਰੋਜ਼ ਗੱਲਾਂ ਸੁਣਦੀ ਹਾਂ, ਭਾਵੇਂ 17 ਵਰੇ ਬੀਤ ਗਏ, ਪਰ ਸੰਸਕਾਰ ਤਾਂ ਮੈਨੂੰ ਨਹੀਂ ਭੁੱਲੇ। ਤੁਸੀਂ ਕਿਸੇ ਵੇਲੇ ਉਹਨਾਂ ਨਾਲ ਗੱਲਾਂ ਕਰੋ ਤਾਂ ਸਵਾਦ ਆ ਜਾਵੇ। ਇਹ ਗੱਲ ਮੂੰਹ ਵਿੱਚ ਹੀ ਸੀ ਕਿ ਜਸਵੰਤ ਜੀ ਆ ਗਏ। ਇੱਕ ਨਿਰਜਨ ਟਿਕਾਣੇ ਬੈਠੇ ਗੱਲਾਂ ਬਾਤਾਂ ਛਿੜ ਪਈਆਂ। ਆਗਾ ਖਾਂ, ਆਓ ਆਪਣੇ ਸੰਬੰਧੀ ਜੀ। ਜਸਵੰਤ, ਸ਼ੁਕਰ ਹੈ ਕਿ ਅਸੀਂ ਇੱਕ ਨਿਕਲੇ। ਧੰਨ ਹੈ ਵਾਹਿਗੁਰੂ ਜੋ ਸਾਨੂੰ ਪਿਆਰ ਕਰਦਾ ਹੈ, ਉਸ ਨੂੰ ਆਪਣਿਆਂ ਦੀ ਸਦਾ ਲਾਜ ਹੈ। ਆਗਾ, ਮੈਂ ਤਾਂ ਕੋਇਲ ਹੋ ਕੇ 17 ਵਰੇ ਕਾਗਾਂ ਵਿੱਚ ਪਲਿਆ ਹਾਂ, ਆਪਣੀ ਕੁਲ ਦੀ ਮਹਿਮਾ ਕੀ ਜਾਣਾ, ਪਰ ਸੁਣਦੇ ਸਾਰ ਮੈਂ ਕੋਇਲਾਂ ਵਿੱਚੋਂ ਹਾਂ। ਮੇਰੀ ਰਗ ਰਗ ਵਿੱਚ ਜੋਸ਼ ਉਬਾਲੇ ਮਾਰ ਉੱਠਿਆ। ਮੈਨੂੰ ਮਾਂ ਨੇ ਰੋਕਿਆ, ਮੇਰੇ 'ਤੇ ਜ਼ੁਲਮ ਕੀਤਾ, ਨਹੀਂ ਤਾਂ ਮੈਂ ਆਪਣੀ ਮਾਤਾ ਦੇ ਕਾਤਲ ਦਾ ਮੁੱਝੀ ਸਿਰ ਆਪਣੇ ਪਿਤਾ ਦੇ ਚਰਨਾਂ ਵਿੱਚ ਜਾ ਕੇ ਰੱਖਣਾ ਸੀ ਔਰ ਉਹਨਾਂ ਤੋਂ ਬਰਖੁਰਦਾਰੀ ਲੈਣੀ ਸੀ। ਸ਼ਾਬਾਸ਼ ਬੇਟਾ, ਪਰ ਕੀ ਕਰਾਂ, ਮਾਂ ਮੈਥੋਂ ਸਿਆਣੀ ਹੈ, ਮੈਂ ਇਸ ਦੀ ਸਿਆਣਪ ਦੇ ਮਗਰ ਟੁਰਦਾ ਹਾਂ। ਭਲਾ ਜਸਵੰਤ ਸਿੰਘ ਜੀ, ਮੈਨੂੰ ਪਿਤਾ ਜੀ ਇਹ ਉਲਾਂਭਾ ਨਾ ਦੇਣਗੇ। ਤੂੰ ਕੈਸਾ ਬੇਹਿਆ ਹੈ ਜੋ ਮਾਂ ਦੇ ਖੂਨ ਦਾ ਬਦਲਾ ਨਹੀਂ ਲੈ ਕੇ ਆਇਆ। ਜਸਵੰਤ, ਆਪ ਫਿਕਰ ਨਾ ਕਰੋ, ਸ਼ਤਰੂਜੀਤ ਸਿੰਘ ਜੀ ਇਹ ਨਹੀਂ ਆਖਦੇ। ਸਿੱਖਾਂ ਵਿੱਚ ਐਵੇਂ ਖੂਨ ਵਿੱਟਣ ਦਾ ਸ਼ੌਂਕ ਨਹੀਂ ਹੈ। ਸਿੱਖ ਤਾਂ ਜਦ ਦੇਖਦੇ ਹਨ ਕਿ ਬੇਗੁਨਾਹਾਂ 'ਤੇ ਅੱਤ ਕਹਿਰ ਹੁੰਦਾ ਹੈ ਤਾਂ ਤਲਵਾਰ ਫੜਦੇ ਹਨ, ਨਹੀਂ ਤਾਂ ਫਕੀਰ ਹਨ, ਪਰ ਬੀਰ ਰਸੀਏ ਫਕੀਰ। ਸਿੱਖ ਜ਼ਾਲਮ ਦੇ ਕਹਿਰ ਨੂੰ ਪਹਿਲਾਂ ਉਪਦੇਸ਼ ਨਾਲ ਰੋਕਦੇ ਹਨ। ਜਦ ਦੇਖਦੇ ਹਨ ਕਿ ਪਿਆਰ ਮੈਤਰੀ ਉਪਦੇਸ਼ ਕਿਸੇ ਤਰ੍ਹਾਂ ਨਾਲ ਜ਼ਾਲਮ ਨਹੀਂ ਟਲਦਾ, ਜਦ ਤਦ ਜਿੱਕੂ ਹੀਰੇ ਨਾਲ ਹੀਰਾ ਵਿੰਨੀ ਦਾ ਹੈ, ਦੀਨ ਰੱਖਿਆ ਲਈ ਤਲਵਾਰ ਫੜ ਕੇ ਖੜ੍ਹੇ ਹੋ ਜਾਂਦੇ ਹਨ। ਜਦ ਜ਼ਾਲਮ ਨੂੰ ਸਮਝਾਉਂਦੇ ਬੁਝਾਉਂਦੇ ਰੋਕਦੇ ਹਨ, ਤਦ ਉਹ ਅੱਗੋਂ ਉਹਨਾਂ 'ਤੇ ਵਾਰ ਕਰਦਾ ਹੈ। ਉਸ ਵਾਰ ਨੂੰ ਰੋਕਣ ਵਿੱਚ ਜ਼ੋਰ ਲੱਗਦਾ ਹੈ, ਪਰ ਰੱਖਿਆ ਵੀ ਰੋਕਣ ਵਿੱਚ ਹੀ ਹੁੰਦੀ ਹੈ। ਜੇ ਨਾ ਰੋਕਣ ਤਾਂ ਆਪ ਕਤਲ ਹੋ ਜਾਣ, ਜੇ ਉਸ ਵੈਰੀ ਨੂੰ ਰੋਕਣ ਤਾਂ ਮੁਕਾਬਲਾ। ਉਸ ਨੇ ਵਾਰ 'ਤੇ ਵਾਰ ਕਰਨਾ ਹੋਇਆ, ਜਦੋਂ ਰੋਕ ਕਰਦਿਆਂ ਉਹ ਨਾ ਟਲੇ ਤਾਂ ਉਸ ਨੂੰ ਰੋਕਣ ਵਿੱਚ, ਉਸਦਾ ਵਾਰ ਘੱਟ ਕਰਨ ਵਿੱਚ ਵਾਰ ਕਰਨਾ ਵੀ ਪੈਣਾ ਹੋਇਆ, ਬਸ ਜੰਗ ਹੋ ਗਿਆ। ਇਉਂ ਸਿੱਖ ਜੰਗਜੂ ਹਨ। ਜੰਗ ਵਿੱਚ ਉਹਨਾਂ ਨੂੰ ਕੋਈ ਪਦਾਰਥ ਦੀ ਲਾਲਸਾ ਨਹੀਂ ਹੈ, ਦੂਸਰਿਆਂ ਦੇ ਭਲੇ ਦਾ ਪ੍ਰੇਮ ਹੈ, ਆਪਣੇ ਗੁਲਾਮ ਹੋਏ ਦੇਸ਼ ਨੂੰ ਖੁੱਲ੍ਹ ਵਿੱਚ ਦੇਖਣ ਦਾ ਚਾਉ ਹੈ। ਇਸ ਕਰਕੇ ਉਹਨਾਂ ਦੇ ਅੰਦਰ ਉਤਸ਼ਾਹ, ਦਇਆ ਅਤੇ ਸੱਚੀ ਵੀਰਤਾ ਰਹਿੰਦੀ ਹੈ। ਜੇ ਅੰਦਰ ਖੋਟ ਹੋਵੇ ਤਾਂ ਡਾਹ, ਈਰਖਾ ਸਾੜਾ ਹੋਵੇ ਤਾਂ ਕਮੀਨੇ ਕੰਮ ਕਰਨ। ਪਿਆਰ ਕਰਨਾ ਕੁਛ ਅਗਲੇ ਨੂੰ ਖੁਸ਼ ਕਰਨ ਵਿੱਚ ਹੀ ਨਹੀਂ ਹੁੰਦਾ, ਜਿਸ ਤਰ੍ਹਾਂ ਸ਼ਰਾਬੀ ਨੂੰ ਸ਼ਰਾਬ ਪਿਲਾਉਣਾ ਖੁਸ਼ ਕਰਨਾ ਹੈ, ਪਰ ਅਸਲ ਵਿੱਚ ਉਸ ਨਾਲ ਵੈਰ ਕਰਨਾ ਹੈ। ਇਸ ਤਰ੍ਹਾਂ ਬੱਚੇ ਨੂੰ ਕਸੰਗ ਵਿੱਚ ਪੈਣੋਂ ਰੋਕਿਆਂ ਉਸਨੂੰ ਦੁੱਖ ਹੁੰਦਾ ਹੈ, ਪਰ ਇਹ ਪਿਆਰ ਹੈ ਔਰ ਮਾਪੇ ਕਰਦੇ ਹਨ। ਇਸ ਤਰ੍ਹਾਂ ਲੋਭ ਲਹਿਰ ਵਿੱਚ ਮੂਰਖ ਹੋ ਗਏ ਲੋਕਾਂ ਨੂੰ ਸਿੱਖ ਉਹਨਾਂ ਦੀ ਮੂਰਖਤਾ ਤੋਂ ਪਿਆਰ ਦੇ ਨਮੂਨੇ ਦੱਸ ਉਪਦੇਸ਼ ਦੇ ਕੇ ਰੋਕਦੇ ਹਨ। ਜਦ ਦੇਖਦੇ ਹਨ ਕਿ ਮੂਰਖ ਤਬਾਹ ਕਰਨ ਲੱਗ ਗਿਆ ਹੈ ਔਰ ਮੁੜਦਾ ਨਹੀਂ ਹੈ, ਤਦ ਉਸਨੂੰ ਡਰ ਦਾਬੇ ਨਾਲ ਰੋਕਦੇ ਹਨ ਔਰ ਜਦ ਉਹ ਸਿਰ ਨੂੰ ਆਵੇ ਤਾਂ ਤਲਵਾਰ ਨਾਲ ਰੋਕਦੇ ਹਨ। ਜਿਸ ਤਰ੍ਹਾਂ ਮਸਤ ਹਾਥੀ ਨੂੰ ਤਬਾਹੀ ਕਰਨੋਂ ਅੰਕਸ ਨਾਲ ਰੋਕੀਦਾ ਹੈ, ਇਸ ਤਰ੍ਹਾਂ ਤਲਵਾਰੀਏ ਜਰਵਾਣਿਆਂ ਨੂੰ ਸਿੱਖ ਤਲਵਾਰ ਨਾਲ ਰੋਕਦੇ ਹਨ। ਸਿੱਖਾਂ ਦੇ ਜੀਵ ਵਿੱਚ ਉਹਨਾਂ ਨਾਲ ਵੈਰ ਨਹੀਂ ਹੈ, ਪਿਆਰ ਹੈ। ਇਸ ਕਰਕੇ ਉਹ ਵੈਰੀਆਂ ਵਾਂਗੂ ਜਾਂਗਲੀ ਹੋ ਕੇ ਮਾਰਦੇ ਕੁੱਟਦੇ ਅਤੇ ਕਤਲਾਮਾ ਨਹੀਂ ਕਰਦੇ, ਪਰ ਨਿਰਭੈ ਅਤੇ ਕਰੜੇ ਯੋਧੇ ਹਨ ਜੋ ਅਜਿੱਤ ਅਤੇ ਰਾਠ ਹਨ। ਬਾਬੇ ਬੰਦੇ ਤੋਂ ਬਾਅਦ ਹੁਣ ਤੱਕ ਕਈ ਕਤਲਾਮਾ ਹੋ ਚੁੱਕੀਆਂ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਅਤੇ ਬੇਰਹਿਮੀ ਅਤੇ ਵਹਿਸ਼ੀਆਨਾ ਤਰੀਕਿਆਂ ਨਾਲ ਅਣਗਿਣਤ ਸਿੱਖ ਕਤਲ ਹੋ ਚੁੱਕੇ ਹਨ, ਪਰ ਨਾ ਡਰਦੇ ਹਨ, ਨਾ ਘਟਦੇ ਹਨ, ਨਾ ਪਿੱਛੇ ਹਟਦੇ ਹਨ, ਸਗੋਂ ਭੂਏ ਹੋ ਕੇ ਲੜਦੇ ਹਨ। ਮੀਰ ਮਨੂ ਦੀਆਂ ਕਤਲਾਵਾਂ ਬੜੀਆਂ ਭਿਆਨਕ ਸਨ, ਪਰ ਸਿੱਖਾਂ ਵਿੱਚ ਉਹਨਾਂ ਕਤਲਾਵਾਂ ਵੇਲੇ ਕੀ ਟੱਪਾ ਬੋਲੀਦਾ ਸੀ, ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਸੋਏ ਵੱਢੀਏ, ਦੂਣ ਦੂਣ ਸਵਾਏ ਹੋਏ। ਦੇਖੋ ਤੁਹਾਡੀ ਮਾਤਾ ਦਾ ਕੈਸਾ ਉੱਚਾ ਦਿਲ ਸੀ ਕਿ ਉਸਨੇ ਆਪਣੇ ਕਾਤਲ ਨੂੰ ਬਖਸ਼ ਦਿੱਤਾ। ਉਹ ਆਪਣੇ ਦਿਲ ਨੂੰ ਵੈਰ ਦੀ ਅੱਗ ਤੋਂ ਸਾਫ਼ ਕਰਕੇ ਖਿਮਾ, ਪ੍ਰੇਮ ਅਤੇ ਪਰਮੇਸ਼ੁਰ ਪਿਆਰ ਦੇ ਉੱਚੇ ਦਰਜੇ ਵਿੱਚ ਸੰਸਾਰ ਤੋਂ ਗਈ ਹੈ। ਪਰ ਬਹਾਦਰੀ ਉਸਦੀ ਦੇਖੋ ਕਿ ਜਾਨ ਦੇ ਗਈ, ਧਰਮ ਨਹੀਂ ਦਿੱਤਾ। ਫਿਰ ਤੋਂ ਸਾਨੂੰ ਪੰਥ ਸੇਵਾ ਲਈ ਆਪਣੀ ਵੀਰਤਾ ਦੇ ਵਲਵਲੇ ਨਾਲ ਸੂਰਮਾ ਬਣਾ ਗਈ। ਆਗਾ, ਮੈਂ ਇਹਨਾਂ ਉੱਚੇ ਖਿਆਲਾਂ ਨੂੰ ਬੜੀ ਕਠਿਨਾਈ ਨਾਲ ਸਮਝਦਾ ਹਾਂ। ਮੇਰਾ ਕਲੇਜਾ ਤਾਂ ਬਦਲੇ ਲਈ ਕਸਕਦਾ ਹੈ। ਜਸਵੰਤ, ਇਹ 17 ਵਰ੍ਹੇ ਦੀ ਸਿੱਖਿਆ ਅਤੇ ਨਮੂਨਿਆਂ ਦਾ ਫਲ ਹੈ। ਆਗਾ, ਬਦਲਾ ਲੈਣ ਅਤੇ ਅੰਗ ਪਾਲਣਾ, ਦੋ ਗੱਲਾਂ ਤਾਂ ਮੈਂ ਇੱਥੋਂ ਬਹੁਤ ਚੰਗੀਆਂ ਸਿੱਖੀਆਂ ਹਨ। ਜਸਵੰਤ ਹੱਸ ਕੇ, ਅੰਗ ਪਾਲਣਾ ਤਾਂ ਬਹੁਤ ਚੰਗਾ ਹੈ, ਇਹਨਾਂ ਲੋਕਾਂ ਵਿੱਚ ਇਹ ਗੁਣ ਕੌਮੀ ਪਿਆਰ ਕਰਕੇ ਹੈ। ਹਿੰਦੀਆਂ ਵਿੱਚ ਖੁਦ ਗਰਜ਼ੀ ਬਹੁਤ ਹੈ, ਇਸ ਕਰਕੇ ਉਹਨਾਂ ਵਿੱਚ ਇਹ ਗੁਣ ਨਹੀਂ ਰਿਹਾ ਅਤੇ ਇਸ ਕਰਕੇ ਸਦਾ ਸੱਟਾਂ ਖਾਂਦੇ ਹਨ। ਸਿੱਖਾਂ ਵਿੱਚ ਅੰਗ ਪਾਲਣਾ ਕਹਿਰ ਦਾ ਹੈ, ਕਿਉਂਕਿ ਉਹ ਪਿਆਰ ਕਰਦੇ ਹਨ, ਵੈਰ ਉਹਨਾਂ ਵਿੱਚ ਹੈ ਹੀ ਨਹੀਂ। ਇਸ ਕਰਕੇ ਕਮੀਨਾ ਦਿਲ ਕਰਕੇ ਨੀਵੇਂ ਕੀਨਿਆਂ ਵਿੱਚ ਘੱਟ ਹੇਠਾਂ ਉਤਰਦੇ ਹਨ। ਆਗਾ, 17 ਵਰ੍ਹੇ ਬੀਤ ਗਏ ਅਤੇ ਮੇਰੀ ਟੋਹ ਕੌਮ ਨੇ ਨਹੀਂ ਛੱਡੀ। ਇਹ ਪਿਆਰ ਹੈ ਕਿ ਇਸ਼ਕ ਤੋਂ ਵੀ ਪਰੇ ਹੈ? ਹਾਂ, ਪਰ ਕੀ ਸਿੱਖ ਮੈਨੂੰ ਆਪਣੇ ਵਿੱਚ ਲੈ ਲੈਣਗੇ? ਜਸਵੰਤ ਬੜੀ ਖੁਸ਼ੀ ਨਾਲ। ਆਗਾ, ਮੇਰੇ ਨਾਲ ਵਰਤ ਲੈਣਗੇ? ਜਸਵੰਤ ਕਿਉਂ ਨਹੀਂ? ਜੋ ਖੁਸ਼ੀ ਪੰਥ ਨੂੰ ਤੁਹਾਡੇ ਇੰਨੇ ਲੰਮੇ ਵਿਛੋੜੇ ਬਾਅਦ ਮਿਲ ਸੀ, ਉਹ ਦੇਖੋਗੇ ਹੀ ਤਾਂ ਹੀ ਪਤਾ ਲੱਗੇਗਾ। ਜਿਸ ਵੇਲੇ ਉਹਨਾਂ ਸੁਣਿਆ ਕਿ ਆਪਣਾ ਜਨਮ ਸੁਣਦੇ ਸਾਰ ਤੁਸੀਂ ਇੱਕ ਪਲ ਸੋਚਿਆ ਨਹੀਂ ਅਤੇ ਰਾਜ ਭਾਗ ਦੇ ਲਾਲਚ ਨੇ ਤੁਹਾਨੂੰ ਦਬੋਚਿਆ ਨਹੀਂ, ਫੌਰਨ ਪਲਟ ਖਲੋਤੇ ਸਾਓ, ਤਾਂ ਸਾਰਿਆਂ ਨੇ ਧਨ ਕਲਗੀਆਂ ਵਾਲੇ ਦੇ ਜੈਕਾਰੇ ਗਜਾਉਣੇ ਹਨ। ਹਾਂ, ਇਸ ਗੱਲ ਦੇ ਨੇ ਸਾਰੇ ਪੰਥ ਨੂੰ ਉਪਦੇਸ਼ ਦੇਣਾ ਹੈ ਕਿ ਸਿੱਖਾਂ ਦਾ ਲਹੂ ਬੜਾ ਪਵਿੱਤਰ ਹੈ ਔਰ ਆਪਣੇ ਅਸਲ ਤੋਂ ਕਿਸੇ ਅਸਰ ਨਾਲ ਪਲਟਾ ਖਾਣ ਵਾਲਾ ਨਹੀਂ ਹੈ। ਆਗਾ, ਸਿੱਖ ਕਿੰਨੇ ਕੁ ਹਨ? ਜਸਵੰਤ, ਬਹੁਤ ਥੋੜ੍ਹੇ ਹਨ, ਪਰ ਥੋੜ੍ਹੇ ਇੱਕਮੁੱਠ ਹਨ, ਇਸ ਕਰਕੇ ਬਲੀ ਬਹੁਤ ਹਨ। ਇੱਕ ਸਿੱਖ ਕਈ ਵੇਰ ਅਨੇਕਾਂ 'ਤੇ ਭਾਰੂ ਹੋ ਜਾਂਦਾ ਹੈ। ਦੇਸ਼ ਦੀ ਹਾਲਤ ਬੜੀ ਹੀ ਖਰਾਬ ਹੈ, ਇੱਧਰੋਂ ਕੋਈ ਨਾ ਕੋਈ ਜੁਰਮਾਨਾ ਜਾ ਪੈਂਦਾ ਹੈ ਔਰ ਦੇਸ਼ ਨੂੰ ਤਬਾਹ ਕਰ ਆਉਂਦਾ ਹੈ। ਅਬਦਾਲੀ ਦੇ ਹੱਥੋਂ ਦੇਸ਼ ਦੀ ਵਿਰਾਨੀ ਦਾ ਇਹ ਹਾਲ ਹੈ ਕਿ ਪੰਜਾਬ ਵਿੱਚ ਪਿੰਡ ਪਿੰਡ ਵਿੱਚ ਕਹਾਵਤ ਮਸ਼ਹੂਰ ਹੈ, ਖਾਧਾ ਪੀਤਾ ਲਾਹੇ ਦਾ ਅਤੇ ਬਾਕੀ ਅਹਿਮਦ ਸ਼ਾਹੇ ਦਾ। ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਨਾਦਰ ਪਾਤਸ਼ਾਹ ਦੀ ਰਾਏ ਕੁਛ ਹੋਰ ਸੀ ਅਤੇ ਅਹਿਮਦ ਦੀ ਕੁਛ ਹੋਰ। ਆਗਾ, ਉਹ ਕੀ ਹੈ? ਜਸਵੰਤ, ਭਾਈ ਸਾਹਿਬ ਮੈਨੂੰ ਕਾਬਲ ਹੀ ਦੱਸਦੇ ਸਨ ਕਿ ਨਾਦਰ ਨੇ ਲਾਹੌਰ ਜਦ ਸਿੱਖਾਂ ਦੇ ਹਾਲਾਤ ਸੁਣੇ ਸਨ ਤਦ ਖਾਨ ਬਹਾਦਰ ਨੂੰ ਸਮਝਾਇਆ ਸੀ ਕਿ ਇਹ ਲੋਕ ਇੱਕ ਦਿਨ ਦੇਸ਼ ਵਿੱਚੋਂ ਤੁਹਾਡਾ ਰਾਜ ਸਮਾਪਤ ਕਰ ਦੇਣਗੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਸਿਰੇ ਨਾ ਆਉਣ ਤਾਂ ਇਹਨਾਂ ਨੂੰ ਸੰਭਾਲੋ। ਖੈਰ, ਨਾਦਰ ਤਾਂ ਚੱਲਿਆ ਗਿਆ ਅਤੇ ਖਾਨ ਬਹਾਦਰ ਨੂੰ ਅੱਗੇ ਪਤਾ ਸੀ ਕਿ ਉਹ ਸਿੱਖਾਂ ਨੂੰ ਜ਼ੁਲਮ ਨਾਲ ਸੰਭਾਲਦਾ ਆਪ ਗਲਤੀ ਕਰ ਚੁੱਕਾ ਸੀ। ਖਾਨ ਬਹਾਦਰ ਨੇ ਦਿੱਲੀ ਪਤੀ ਤੋਂ ਆਗਿਆ ਲੈ ਕੇ ਸਿੱਖਾਂ ਨੂੰ 1 ਲੱਖ ਰੁਪਈਏ ਦੀ ਜਗੀਰ, ਚੋਣੀਆਂ ਆਦਿਕ ਇਲਾਕਾ ਦੇ ਕੇ ਨਵਾਬੀ ਦਾ ਖਿਤਾਬ ਘੱਲਿਆ ਸੀ ਕਿ ਇਹ ਟਿਕ ਕੇ ਰਈਅਤ ਬਣ ਜਾਣ। ਇਹ ਖਿਲੀਅਤ ਖਿਤਾਬ ਅਤੇ ਜਗੀਰ ਦਾ ਪਟਾ ਲੈ ਕੇ ਜੋ ਵਕੀਲ ਖਾਨ ਬਹਾਦਰ ਵੱਲੋਂ ਸਿੱਖਾਂ ਵੱਲ ਗਿਆ ਸੀ ਉਹ ਸਿੱਖ ਸੀ। ਪੰਥ ਨੇ ਗੁਰਮਤਾ ਕੀਤਾ, ਸਭ ਨੇ ਇਸ ਨਵਾਬੀ ਨੂੰ ਲੈਣੋਂ ਨਾਂਹ ਕਰ ਦਿੱਤੀ ਅਤੇ ਆਖਿਆ ਕਿ ਰਾਜ ਸਾਨੂੰ ਵਾਹਿਗੁਰੂ ਨੇ ਬਖਸ਼ਣਾ ਹੈ, ਕਬਜ਼ਾ ਅਸਾਂ ਆਪਣੇ ਡੌਲਿਆਂ ਨਾਲ ਕਰਨਾ ਹੈ। ਇਸ ਨਾਂਹ ਪਰ ਸਿੱਖ ਵਕੀਲ ਨੇ ਬਹੁਤ ਸਮਝਾਇਆ ਤਾਂ ਜਥੇਦਾਰ ਨੇ ਕਿਹਾ ਕਿ ਖਾਲਸਾ ਜੀ, ਕਿਸੇ ਟੈਲੀਏ ਨੂੰ ਦੇ ਦਿਓ। ਉਸ ਵੇਲੇ ਪੱਖਾ ਕਰਨ ਵਾਲੇ ਕਪੂਰ ਸਿੰਘ ਦੇ ਪੈਰਾਂ ਵਿੱਚ ਖਿਲੀਅਤ ਸੱਟ ਕੇ ਕਿਹਾ, ਲੈ ਉਹ ਨਿੱਕਿਆ ਨਵਾਬੀ ਸਾਂਭ। ਕਪੂਰ ਸਿੰਘ ਨੇ ਅੱਗੋਂ ਕਿਹਾ, ਮੈਨੂੰ ਨਵਾਬੀ ਦੀ ਲੋੜ ਨਹੀਂ, ਪਰ ਜਥੇਦਾਰ ਦਾ ਹੁਕਮ ਮੰਨ ਕੇ ਇਸ ਨੂੰ ਲੈਂਦਾ ਹਾਂ, ਪਰ ਪੱਖਾ ਕਰਨ ਦੀ ਸੇਵਾ ਮੇਰੀ ਬਣੀ ਰਹੇ। ਆਗਾ ਖਾਂ, ਸ਼ਾਬਾਸ਼ ਕਪੂਰ ਸਿੰਘ, ਸ਼ਾਬਾਸ਼, ਇਹ ਸਿੱਖੀ ਬਹੁਤ ਅੱਛੀ ਹੈ। ਜਸਵੰਤ, ਇਸ ਤੋਂ ਮਗਰੋਂ ਸਿੱਖ ਅਮਨ ਅਮਾਨ ਹੋ ਗਏ, ਪਰ ਜਦ ਅਮਨ ਅਮਾਨ ਕੁਛ ਸਮਾਂ ਲੰਘ ਗਿਆ ਤਾਂ ਜਗੀਰ ਜ਼ਬਤ ਹੋ ਗਈ, ਖਾਨ ਬਹਾਦਰ ਮਰ ਗਿਆ। ਇਸ ਤੋਂ ਮਗਰੇ ਦੀ ਗੱਲ ਹੈ ਕਿ ਜਲੰਧਰ ਦੁਆਬੇ ਦੇ ਮਾਲਕ ਨੇ ਤਜਵੀਜ਼ ਭੇਜੀ ਕਿ ਖਾਲਸਾ ਜੀ, ਆਪ ਹੁਸ਼ਿਆਰਪੁਰ ਦੇ ਜ਼ਿਲ੍ਹੇ ਆਬਾਦ ਹੋ ਜਾਓ, ਰਿਆਸਤ ਬਣ ਲਓ, ਨਵਾਬੀ ਲੈ ਲਓ ਅਤੇ ਟਿਕ ਜਾਓ। ਖਾਲਸੇ ਨੇ ਗੁਰਮਤਾ ਕਰਕੇ ਫੈਸਲਾ ਕੀਤਾ ਕਿ ਅਸਾਂ ਇਸ ਦਾਅ ਨੂੰ ਅੱਗੇ ਪਰਤਾ ਲਿਆ ਹੈ, ਹੁਣ ਨਹੀਂ ਪ੍ਰਵਾਨ ਕਰਦੇ। ਅਸੀਂ ਆਪਣੇ ਸੁੱਖ ਮੌਜ ਬਹਾਰਾਂ ਲਈ ਸਿੱਖ ਨਹੀਂ ਬਣੇ ਜੋ ਵੱਢੀ ਲੈ ਕੇ ਦੇਸ਼ ਦੇ ਜ਼ੁਲਮ ਨੂੰ ਜਾਰੀ ਰਹਿਣ ਦੇਈਏ। ਅਸਾਂ ਤਾਂ ਦੇਸ਼ ਦਾ ਦੁੱਖ ਦੂਰ ਕਰਨਾ ਹੈ, ਜੇ ਦੁੱਖ ਦੂਰ ਕਰੋ ਤਾਂ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ। ਸੋ ਇਹੋ ਜਵਾਬ ਹਾਕਮ ਨੂੰ ਸਿੱਖਾਂ ਦੇ ਵਕੀਲ ਨੇ ਜਾ ਸੁਣਾਇਆ ਕਿ ਉਹ ਦੇਸ਼ ਦੀ ਖੁੱਲ੍ਹ ਖੁਸ਼ੀ ਅਤੇ ਖੁਸ਼ਹਾਲੀ ਮੰਗਦੇ ਹਨ, ਆਪਣੇ ਲਈ ਐਸ਼ ਨਹੀਂ ਮੰਗਦੇ। ਨਵਾਬ ਨੂੰ ਸੁਣ ਕੇ ਗੁੱਸਾ ਆ ਗਿਆ, ਅਰੇ ਦੇਖ ਕੇ ਇਸ ਬਹਾਨੇ ਸੇ ਇਕੱਠੇ ਹੋਏ ਹੋਏ ਹਨ, ਭੁੰਨ ਕੱਢੋ ਅਤੇ ਆਖੋ ਜੋ ਇਹਨਾਂ ਦਾ ਖੁਰਾ ਖੋਜ ਹੀ ਮਿਟ ਗਿਆ। ਸੋ ਫੌਜ ਲੈ ਕੇ ਲੜਾਈ ਦੀ ਚੜ੍ਹਾਈ ਕਰ ਦਿੱਤੀ। ਜਦ ਦੋਵੇਂ ਦਲ ਆਹਮੋ ਸਾਹਮਣੇ ਆਏ ਤਾਂ ਸਿੱਖਾਂ ਨੇ ਕਿਹਾ ਭੇਜਿਆ ਕਿ ਇਸ ਲੜਾਈ ਦਾ ਕੀ ਸਵਾਦ ਹੈ, ਐਵੇਂ ਬੇਗੁਨਾਹਾਂ ਦਾ ਖੂਨ ਦਵੱਲੀ ਕਰਦੇ ਹੋ। ਸਵਾਦ ਤਾਂ ਹੈ ਕਿ ਤੂੰ ਅਤੇ ਸਾਡੇ ਸਰਦਾਰ ਆਓ, ਇਕੱਲੇ ਜੰਗ ਕਰੋ, ਇਸੇ ਹਾਰ ਜਿੱਤ ਉੱਤੇ ਜੰਗ ਦਾ ਫੈਸਲਾ ਹੋ ਜਾਵੇ। ਐਵੇਂ ਖਲਕਤ ਦੇ ਕਤਲ ਕਰਨ ਦਾ ਕੀ ਫਾਇਦਾ। ਹਾਕਮ ਨੂੰ ਆਪਣੀ ਸਹਿਜ਼ੋਰੀ ਉੱਤੇ ਬੜਾ ਭਰੋਸਾ ਸੀ। ਉਸਨੇ ਇਹ ਗੱਲ ਮੰਨ ਲਈ ਔਰ ਪ੍ਰਬੰਧ ਇਹ ਕੀਤੋ, ਜਿਸ ਵੇਲੇ ਮੈਂ ਸਿੱਖਾਂ ਦੇ ਸਰਦਾਰ ਨੂੰ ਢਾ ਲਵਾਂ, ਹੁੰਮ ਹੁਮਾ ਕੇ ਸਿੱਖਾਂ 'ਤੇ ਜਾ ਪੈਣਾ ਅਤੇ ਸਾਰੇ ਕਤਲ ਕਰ ਦੇਣੇ। ਉੱਧਰ ਖਾਲਸੇ ਨੇ ਕਪੂਰ ਸਿੰਘ ਨੂੰ ਲੜਾਈ ਲਈ ਥਾਪਿਆ। ਸਿੰਘ ਹੁਰੀ ਸੰਜੋਹ ਅਤੇ ਖੋਦ ਸਜਾ ਕੇ ਅਤੇ ਸਨੱਦਬੱਧ ਹੋ ਕੇ ਘੋੜੇ 'ਤੇ ਚੜ੍ਹ ਕੇ ਸੂਰਜ ਨਿਕਲਦੇ ਸਾਰ ਆਹਮੋ ਸਾਹਮਣੇ ਜਾ ਜੁਟੇ। ਲੱਗੇ ਵਾਰ 'ਤੇ ਦਾਓ ਕਾਓ ਹੋਣ, ਸਹਿਜ਼ੋਰ ਨਾਜ਼ਮ ਕਾਬੂ ਨਹੀਂ ਚੜ੍ਹਦਾ ਸੀ ਅਤੇ ਨਾ ਹੀ ਕਪੂਰ ਸਿੰਘ ਜੀ ਢਹੇ ਚੜ੍ਹਦੇ ਸੇ। ਦਵੱਲੀਓਂ ਕਈ ਵੇਰ ਘੋੜਿਆਂ ਨੂੰ ਅੱਡੀ ਲਾ ਕੇ ਲੱਪ ਕੇ, ਕਿੰਨੀ ਵੇਰ ਲੋਹੇ ਦੇ ਬਸਤਰਾਂ ਨਾਲ ਵੱਜ ਕੇ ਸ਼ਸਤਰ ਟੁੱਟੇ। ਸਿੱਖ ਸਦਾ ਜੰਗ ਵਿੱਚ ਰਹਿੰਦੇ ਅਤੇ ਦੁੱਖੜੇ ਕੱਟਦੇ ਸਨ, ਇਸ ਲਈ ਕਪੂਰ ਸਿੰਘ ਦਾ ਸਹਾਰਾ ਬਹੁਤ ਤਕੜਾ ਸੀ। ਉੱਧਰ ਗੋਸ਼ਤਾਂ ਅਤੇ ਮੱਖਣਾਂ ਨਾਲ ਪਲਿਆ ਬਲੀ ਯੋਧਾ ਸੀ। ਸ਼ਾਹ ਵੇਲੇ ਤੱਕ ਘੋਰ ਯੁੱਧ ਹੁੰਦਾ ਰਿਹਾ, ਕਦੇ ਇਹ ਖਿਆਲ ਪੈਂਦਾ ਸੀ ਕਿ ਐਤਕੀ ਉਹ ਜਿੱਤ ਗਿਆ, ਕਦੇ ਉਹ। ਕਪੂਰ ਸਿੰਘ ਜੀ ਸਮਝ ਚੁੱਕੇ ਸਨ ਕਿ ਇਸ ਨੂੰ ਜਿੱਤਣਾ ਕਠਿਨ ਹੈ, ਇਸ ਕਰਕੇ ਉਹਨਾਂ ਨੇ ਇੱਕ ਹੋਰ ਦਾਅ ਚੁੱਕਿਆ ਹੋਇਆ ਸੀ। ਆਪ ਭੁੱਖ ਤ੍ਰੇਹੇ ਧੁੱਪ ਸਹਾਰ ਸਕਦੇ ਸਨ, ਨਾਜ਼ਮ ਨੂੰ ਉਹਨਾਂ ਥਕਾਵਟਾਂ ਦੇ ਯੋਗ ਨਹੀਂ ਸਮਝਦੇ ਸਨ, ਇਸ ਕਰਕੇ ਦੁਪਹਿਰ ਤੱਕ ਅਨੇਕ ਤਰ੍ਹਾਂ ਦੇ ਹੱਲਿਆਂ ਅਤੇ ਦਾਵਾਂ ਘਾਵਾਂ ਵਿੱਚ ਜੰਗ ਨੂੰ ਲਮਕਾਈ ਗਏ। ਇਸ ਵੇਲੇ ਆਪ ਨੇ ਅਚਾਨਕ ਤਲਵਾਰ ਮਿਆਨੇ ਕਰ ਲਈ ਔਰ ਘੋੜੇ ਨੂੰ ਇੱਕ ਚੱਕਰ ਦੇ ਕੇ ਐਸਾ ਮੇਲਵਾ ਛੱਡਿਆ ਕਿ ਨਾਜ਼ਮ ਦੇ ਘੋੜੇ ਨਾਲ ਖਹਿ ਕੇ ਲੰਘੇ। ਔਰ ਜਿਸ ਵੇਲੇ ਘੋੜਾ ਖਹਿ ਕੇ ਲੰਘਾ, ਆਪ ਨੇ ਕਲਾਈ ਭਰ ਕੇ ਨਾਜ਼ਮ ਨੂੰ ਘੋੜੇ ਤੋਂ ਥੱਲੇ ਡੇਗ ਲਿਆ ਔਰ ਆਪ ਵੀ ਹੇਠਾਂ ਖੜ੍ਹੇ ਹੋਏ। ਦੋਵੇਂ ਘੋੜੇ ਨੱਸ ਗਏ ਅਤੇ ਹੁਣ ਹੇਠਾਂ ਭੋਏ ਅਤੇ ਦੋਹਾਂ ਦੀ ਕੁਸ਼ਤੀ ਸ਼ੁਰੂ ਹੋ ਗਈ। ਇਸ ਕੁਸ਼ਤੀ ਵਿੱਚ ਨਾਜ਼ਮ ਨੂੰ ਦਮ ਚੜ੍ਹਨ ਲੱਗਾ, ਤਦ ਕਪੂਰ ਸਿੰਘ ਨੇ ਲਲਕਾਰ ਕੇ ਪੰਥ ਨੂੰ ਆਵਾਜ਼ ਦਿੱਤੀ, ਖਾਲਸਾ ਜੀ ਦੁੰਬਾ ਹੁੱਸ ਗਿਆ, ਹੁਣ ਲਿਆ ਕੇ ਲਿਆ। ਦੋ ਚਾਰ ਪਲੱਥਿਆਂ ਵਿੱਚ ਕਪੂਰ ਸਿੰਘ ਨੇ ਨਾਜ਼ਮ ਨੂੰ ਚਾਰੋਂ ਸ਼ਾਨੇ ਚਿੱਤ ਕਰਕੇ ਛਾਤੀ 'ਤੇ ਚੌਕੜਾ ਜਮਾ ਲਿਆ। ਇਸ ਵੇਲੇ ਨਾਜ਼ਮ ਦਾ ਹੱਥ ਆਪਣੇ ਕਟਾਰ ਦੇ ਕਬਜ਼ੇ 'ਤੇ ਪਹੁੰਚ ਚੁੱਕਾ ਸੀ, ਪਰ ਇਸ ਤੋਂ ਪਹਿਲੇ ਕਿ ਉਹ ਕੁਛ ਕਰ ਸਕਦਾ, ਕਪੂਰ ਸਿੰਘ ਦੀ ਪੇਸ਼ ਕਬਜ਼ ਨਾਜ਼ਮ ਦੇ ਜ਼ਿਰਹੇ ਬਖਤਰ ਦੇ ਲੋਹੇ ਦਾ ਪਰਦਾ ਚੁੱਕ ਕੇ ਗਿੱਚੀ ਵਿੱਚ ਵੜ ਚੁੱਕੀ ਸੀ। ਇਹ ਹੁੰਦੇ ਸਾਰ ਕਪੂਰ ਜੀ ਟੱਪ ਕੇ ਉੱਠ ਖੜੋਤੇ, ਛਾਤੀ ਠੋਕ ਕੇ ਆਕਾਸ਼ ਵੱਲ ਤੱਕੇ, ਖਾਲਸਾ ਜੀ ਹੁੰਮ ਹੁਮਾ ਕੇ ਆ ਗਏ ਔਰ ਵਿਜੈ ਮਾਨਵੀਰ ਨੂੰ ਚੁੱਕ ਕੇ ਜੈਕਾਰੇ ਗਜਾਉਣ ਲੱਗ ਪਏ। ਇਸੇ ਵਕਤ ਧਾਵਾ ਬੋਲ ਦਿੱਤਾ ਗਿਆ ਔਰ ਜਲੰਧਰ 'ਤੇ ਕਬਜ਼ਾ ਕਰ ਲਿਆ। ਅੱਜ ਸ਼ਾਮ ਨੂੰ ਭਾਰੀ ਦਰਬਾਰ ਕਰਕੇ ਕਪੂਰ ਸਿੰਘ ਜੀ ਨੂੰ ਪੰਥ ਨੇ ਨਵਾਬੀ ਦਾ ਖਿਤਾਬ ਦਿੱਤਾ ਔਰ ਹੋਰ ਵੱਡੇ ਵੱਡੇ ਸਿੰਘਾਂ ਨੂੰ ਸਰਦਾਰੀ ਦਾ। ਅੱਜ ਪਹਿਲਾ ਦਿਨ ਸੀ ਕਿ ਸਿੱਖਾਂ ਵਿੱਚ ਸਰਦਾਰੀ ਦਾ ਖਿਤਾਬ ਆਗਾ। ਤਦ ਤਾਂ ਦੁਆਬੇ ਵਿੱਚ ਸਾਡਾ ਰਾਜ ਹੈ ਜਸਵੰਤ। ਨਹੀਂ ਜੀ, ਥੋੜ੍ਹੇ ਚਿਰ ਮਗਰੋਂ ਸਿੱਖਾਂ ਨੇ ਹੁਜ਼ਰਾ ਸ਼ਾਹ ਮੁਕੀਮ ਦੇ ਲਾਗੇ ਸ਼ਾਹੀ ਫੌਜ ਨੂੰ ਹਰਾਇਆ ਸੀ, ਪਰ ਫਿਰ ਖਾਨ ਬਹਾਦਰ ਨੇ ਭਾਰੀ ਫੌਜ ਜਮ੍ਹਾਂ ਕੀਤੀ ਅਤੇ ਸਿੱਖ ਜੱਥੇ ਨੂੰ ਦੂਰ ਦੂਰ ਖਿੰਡ ਗਏ, ਕਿਉਂਕਿ ਪਾਤਸ਼ਾਹੀ ਮੁਕਾਬਲੇ ਦਾ ਸਾਰਾ ਸਮਾਨ ਅਜੇ ਸਾਡੇ ਪਾਸ ਨਹੀਂ ਸੀ। ਇਹ ਸਮਾਂ ਸਾਡੇ 'ਤੇ ਬੜੇ ਕਹਿਰ ਦਾ ਬੀਤਿਆ। ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਸੁਪੇਗ ਸਿੰਘ ਅਤੇ ਹੋਰ ਅਨੇਕਾਂ ਸਿੰਘ ਸ਼ਹੀਦ ਹੋਏ ਅਤੇ ਪਿੰਡ ਪਿੰਡ ਕਤਲਾਮ ਹੋਈ, ਪਰ ਉਸ ਤੋਂ ਮਗਰੋਂ ਸਿੱਖਾਂ ਕਈ ਵੇਰ ਜ਼ੋਰ ਫੜਿਆ, ਕਈ ਵੇਰ ਪਿੱਛੇ ਪਏ, ਪਰ ਉਹ ਨਵਾਬੀ ਅਤੇ ਸਰਦਾਰੀ ਦੇ ਖਿਤਾਬ ਪੰਥ ਵਿੱਚ ਸ਼ੁਰੂ ਹਨ। ਪਰ ਫਤਿਹ ਅਤੇ ਕਾਮਯਾਬੀਆਂ ਵੀ ਥਾਂ ਥਾਂ ਸਾਡੇ ਹੱਥ ਰਹਿੰਦੀਆਂ ਹਨ। ਆਗਾ, ਮੈਂ ਤਾਂ ਨਾਦਰ ਦੇ ਹੱਲੇ ਦਾ ਹੀ ਭੁਲੇਵੇਂ ਵਿੱਚ ਫਸਿਆ ਹਾਂ। ਨਾਦਰ ਨੇ ਅਸਲ ਵਿੱਚ ਹਿੰਦੁਸਤਾਨ ਦਾ ਬੇੜਾ ਗਰਕ ਕੀਤਾ ਹੈ, ਨਹੀਂ ਤਾਂ ਕਾਬਲ ਦਾ ਰਾਜ ਤਾਂ ਦਿੱਲੀ ਦੇ ਤਖ਼ਤ ਦੀ ਤਾਬਿਆ ਵਿੱਚ ਰਹਿੰਦਾ ਹੁੰਦਾ ਸੀ। ਜਸਵੰਤ, ਠੀਕ ਹੈ, ਮੈਂ ਜੋ ਗੱਲ ਸੁਣਾਈ ਹੈ ਇਹ ਨਾਦਰ ਦੇ ਹਮਲੇ ਤੋਂ ਪਹਿਲਾਂ ਦੀ ਹੈ, ਜਦੋਂ ਲਾਹੌਰ ਵੱਲੋਂ ਸਿੱਖਾਂ ਨੂੰ ਨਵਾਬੀ ਮਿਲੀ ਅਤੇ ਨਹੀਂ ਸਨ ਕਬੂਲਦੇ। ਨਾਦਰ ਦੀ ਵੈਰਾਨੀ ਦਾ ਹਾਲ ਤਾਂ ਇਹ ਇਸ ਟੱਪੇ ਵਿੱਚ ਹੈ ਜੋ ਪੰਜਾਬੀ ਬੱਚੇ ਬੱਚੇ ਦੀ ਜ਼ਬਾਨ 'ਤੇ ਚੜ੍ਹਿਆ ਹੋਇਆ ਹੈ। ਆਇਆ ਨਾਦਰ ਕੁੱਲ ਕੁੜੇ, ਕਪਾਹੀ ਪੈਂਦੇ ਫੁੱਲ ਕੁੜੇ, ਰੰਨਾ ਚੜ ਪਹਾੜੀ ਗਈਆਂ ਮਰਦਾਂ ਮੱਲੀ ਚੁੱਲ ਕੁੜੇ, ਮੁੜਿਆ ਨਾਦਰ ਰੁੱਲ ਕੁੜੇ, ਸਰਹੋਂ ਸੜੈਂਦੇ ਫੁੱਲ ਕੁੜੇ, ਦਿੱਲੀ ਰੰਡੀ ਕਰਕੇ ਆਇਆ ਸਾਡੀ ਠੰਡੀ ਚੁੱਲ ਕੁੜੇ। ਆਗਾ, ਇਸ ਦਾ ਕੀ ਅਰਥ ਹੈ? ਜਸਵੰਤ ਨੇ ਉਸ ਨੂੰ ਸਾਰਾ ਮਤਲਬ ਦੱਸਿਆ ਤੇ ਦੇਸ਼ ਦੀ ਵੈਰਾਨੀ, ਖਾਸ ਕਰਕੇ ਦਿੱਲੀ ਦੀ ਕਤਲਾਮ ਦਾ ਹਾਲ ਸੁਣਾਇਆ, ਜਿਸ ਨੂੰ ਸੁਣ ਕੇ ਆਗਾ ਖਾਂ ਦੇ ਲੂੰ ਕੰਡੇ ਖੜੇ ਹੁੰਦੇ ਤੇ ਰੋਹ ਭਰ ਭਰ ਉੱਠਦਾ ਸੀ। ਜਸਵੰਤ ਨੇ ਇਹ ਰੰਗ ਵੇਖ ਕੇ ਉਸ ਨੂੰ ਸਿੱਖਾਂ ਦੇ ਇੱਕ ਹੋਰ ਕਾਰਨਾਮੇ ਵੱਲ ਫੇਰਿਆ, ਜਿਸ ਤੋਂ ਉਸ ਨੂੰ ਕੁਛ ਸ਼ਾਂਤੀ ਆਵੇ ਕਿ ਸਿੱਖ ਵੀ ਬੜਾ ਭਾਰੀ ਕੰਮ ਕਰ ਰਹੇ ਹਨ। ਜਸਵੰਤ ਸਿੰਘ, ਮੈਨੂੰ ਇੱਥੇ ਆਏ ਗੁਰਮੁਖ ਜੀ ਨੇ ਦੱਸਿਆ ਸੀ ਕਿ ਅਹਿਮਦ ਸ਼ਾਹ ਨੇ ਵੀ ਸਿੱਖਾਂ ਦੀ ਕਤਲਾਮ 'ਤੇ ਹੀ ਲੱਕ ਬੰਨ੍ਹ ਲਿਆ ਹੈ। ਚੁਨਾਂਚ ਆਪਣੇ ਇੱਕ ਹੱਲੇ ਦੇ ਬਾਅਦ ਉਹ ਹਰੇਕ ਦੁਆਬੇ ਵਿੱਚ ਇੱਕ ਤੁੰਮਣ ਛੱਡ ਆਇਆ ਹੈ। ਤੁੰਮਣ ਵਿੱਚ ਇੱਕ ਭਾਰੀ ਦਸਤਾ ਸਿਪਾਹੀਆਂ ਦਾ ਹੁੰਦਾ ਹੈ। ਇਸ ਦੇ ਅਫਸਰ ਦਾ ਨਾਂ ਤੁੰਮਣਦਾਰ ਹੁੰਦਾ ਹੈ। ਇਹ ਜੱਥਾ ਆਪਣੇ ਦੁਆਬੇ ਵਿੱਚ ਦੌਰਾ ਕਰਦਾ ਰਹਿੰਦਾ ਹੈ। ਜਿਸ ਪਿੰਡ ਜਾਂਦਾ ਹੈ ਉੱਥੋਂ ਮਾਮਲਾ ਅਗਰਾਉਂਦਾ ਹੈ ਅਤੇ ਫਿਰ ਸਿੱਖਾਂ ਦੀ ਭਾਲ ਹੁੰਦੀ ਹੈ। ਜਿੰਨੇ ਸਿੱਖ ਮਿਲਣ ਮਾਰ ਦਿੱਤੇ ਜਾਂਦੇ ਹਨ। ਜਿਸ ਟੱਬਰ ਵਿੱਚ ਕੋਈ ਸਿੱਖ ਹੋ ਗਿਆ ਹੋਵੇ ਉਹ ਟੱਬਰ ਨੂੰ ਤਸੀਹੇ ਦਿੱਤੇ ਜਾਂਦੇ ਹਨ। ਪਿੰਡ ਵਾਲੇ ਫਿਰ ਕਿਵੇਂ ਨਾ ਕਿਵੇਂ ਸਿੱਖਾਂ ਨੂੰ ਖਬਰ ਪਹੁੰਚਾ ਦਿੰਦੇ ਹਨ ਕਿ ਤੁਹਾਡੇ ਟੱਬਰ ਦਾ ਇਹ ਹਾਲ ਹੋ ਰਿਹਾ ਹੈ, ਤੁਸੀਂ ਆ ਕੇ ਆਪਣੇ ਆਪ ਨੂੰ ਫੜਾ ਦਿਓ, ਨਹੀਂ ਤਾਂ ਸਾਰਾ ਕਬੀਲਾ ਮਾਰਿਆ ਜਾਵੇਗਾ। ਜੇ ਸਿੱਖ ਹੱਥ ਨਾ ਆਵੇ ਤਾਂ ਬੇਹੋਸ਼ ਟੱਬਰ ਪੀੜੇ ਜਾਂਦੇ ਹਨ। ਦੁਆਬਾ ਰਚਨਾ ਵਿੱਚ ਸਦਰ ਹਮਦ ਖਾਂ ਨਾਮੇ ਤੁੰਮਣਦਾਰ ਸੀ। ਇਹ ਦੌਰਾ ਕਰਦਾ ਕਰਦਾ ਦੁਆਬੇ ਦੇ ਸਿਖਰ ਵੱਲ ਬੁਲਾਕੀ ਚੱਕਾਂ ਵਿੱਚ ਆਇਆ। ਬੁਲਾਕੀ ਸ਼ਾਹ ਨਾਮੇ ਗੁਰਾਏ ਗੋਤ ਦਾ ਇੱਕ ਭਾਰਾ ਦਬਦਬੇ ਵਾਲਾ ਚੌਧਰੀ ਹੈ ਸੀ। ਉਸ ਦੇ ਕਈ ਆਪਣੇ ਪਿੰਡ ਹਨ। ਵੱਡੇ ਪਿੰਡ ਦਾ ਨਾਂ ਬੁਲਾਕੀ ਚੱਕ ਹੈ। ਇਸ ਪਿੰਡ ਜਦ ਤੁੰਮਣਦਾਰ ਸਾਰਾ ਮਾਮਲਾ ਉਗਰਾ ਚੁੱਕਾ ਤਦ ਸਿੱਖਾਂ ਦੀ ਪੜਤਾਲ ਹੋਈ। ਪਤਾ ਲੱਗਾ ਕਿ ਪਿੰਡ ਵਿੱਚ ਤਾਂ ਕੋਈ ਸਿੱਖ ਨਹੀਂ ਹੈ, ਪਰ ਬੁਲਾਕੀ ਸ਼ਾਹ ਦੇ ਪੁੱਤਰ ਸੁੱਖਾ ਸਿੰਘ ਅਤੇ ਮਨਸਾ ਸਿੰਘ ਸਿੱਖੀ ਜਾਲ ਰਲੇ ਹਨ। ਤੁੰਮਣਦਾਰ ਨੇ ਚੌਧਰੀ ਨੂੰ ਪੁੱਛਿਆ। ਉਸ ਕਿਹਾ, ਜਨਾਬ, ਜੋ ਪੁੱਤਰ ਸੁੱਖਾ ਮੱਸਾ ਸਿੱਖੀ ਜਾ ਰਲੇ ਹਨ ਸੋ ਮੋਏ ਗਏ। ਪਰ ਤੁੰਮਣਦਾਰ ਨੇ ਟੱਬਰ ਕਬੀਲੇ ਸਮੇਤ ਉਸਨੂੰ ਬੰਨ੍ਹ ਲਿੱਤਾ। ਨਾਲ ਹੀ ਸਾਰੇ ਪਿੰਡ ਨੂੰ ਘੇਰ ਕੇ ਹੁਕਮ ਦਿੱਤਾ ਕਿ ਜੇ 8 ਦਿਨਾਂ ਦੇ ਵਿੱਚ ਸੁੱਖਾ ਸਿੰਘ ਮਨਸਾ ਸਿੰਘ ਆਪਣੇ ਆਪ ਨੂੰ ਹਾਜ਼ਰ ਕਰ ਦੇਣ ਜਾਂ ਪਿੰਡ ਦੇ ਕੋਈ ਆਦਮੀ ਫੜ ਕੇ ਲੈ ਆਵਣ ਤਾਂ ਵਾਹ ਵਾਹ, ਨਹੀਂ ਤਾਂ ਸਾਰਾ ਪਿੰਡ ਛਾਪੇ ਰੱਖ ਕੇ ਸਾੜ ਦਿੱਤਾ ਜਾਵੇਗਾ। ਸੋ ਸਿੱਖਾਂ ਦਾ ਇਹ ਹਾਲ ਸੀ ਕਿ ਦਿਨ ਨੂੰ ਸਭ ਲੁਕੇ ਰਹਿੰਦੇ, ਰਾਤ ਪਈ ਰੋਹ ਰਾਸ ਵੇਲੇ ਕਿਤੇ ਮੁਕਰਰ ਕੀਤੀ ਥਾਂ 'ਤੇ ਦੋ ਦੋ ਚਾਰ ਚਾਰ ਘੋਤ ਇਕੱਠੇ ਹੋ ਕੇ ਦੀਵਾਨ ਲਾਉਂਦੇ ਸਨ। ਰਸੋ ਦਾ ਰਹਿ ਰਾਸਤਾ ਭੋਗ ਪਾ ਕੇ ਫਿਰ ਰਾਤ ਦੇ ਦੂਏ ਦਿਨ ਲਈ ਗੁਰਮੱਤਾ ਸੋਧਦੇ ਸਨ। ਦਿਨ ਨੂੰ ਜੇ ਸਿੱਖ ਨੇ ਦਿਖਾਈ ਦਿੱਤੀ ਤਾਂ ਫੜਿਆ ਜਾਂਦਾ ਸੀ ਔਰ ਫੜਾਉਣ ਵਾਲੇ ਨੂੰ ਇਨਾਮ ਮਿਲਦਾ ਸੀ। ਇੱਕ ਭਾਰੀ ਜੰਗਲ ਗੁਰੂ ਕੀ ਰੋਡ ਦੇ ਉਦਾਲੇ ਹੈ। ਇਹ ਥਾਂ ਅੰਮ੍ਰਿਤਸਰ ਤੋਂ 9 ਕੋਹ 'ਤੇ ਸਿੱਖਾਂ ਦਾ ਗੁਰਦੁਆਰਾ ਅਤੇ ਬੰਨ ਵੇਲੇ ਕਰਕੇ ਕਿਲ੍ਹੇ ਵਾਂਗੂ ਹੈ। ਮਨਸਾ ਸਿੰਘ ਅਤੇ ਸੁੱਖਾ ਸਿੰਘ ਵੀ ਇਸ ਰੋਡ ਦੀ ਝੱਲ ਵਿੱਚ ਸਨ। ਬੁਲਾਕੀ ਸ਼ਾਹ ਨੇ ਕਿਸੇ ਮਾਤਵਰ ਦੇ ਹੱਥ ਪੁੱਤਾਂ ਨੂੰ ਚਿੱਠੀ ਲਿਖੀ ਕਿ ਬੱਚਾ, ਸਾਡੇ ਨਸੀਬ ਫੁੱਟ ਗਏ ਜੋ ਤੁਸੀਂ ਸਿੱਖੀ ਜਾ ਰਲੇ। ਹੁਣ ਸਾਰੇ ਕਬੀਲੇ ਅਤੇ ਪਿੰਡ 'ਤੇ ਆ ਬਣੀ ਹੈ। ਚੰਗਾ ਹੈ ਜੇ ਤੁਸੀਂ ਦੋ ਮਰ ਜਾਓ ਅਤੇ ਪਿੰਡ ਸਾਰਾ ਬਚ ਰਹੇ। ਤੁਸੀਂ ਤਰਸ ਵਾਲੇ ਗੁਰੂ ਦੇ ਚੇਲੇ ਹੋ, ਤਰਸ ਕਰੋ ਪਰ ਹਜ਼ਾਰਾਂ ਬੇਗੁਨਾਹਾਂ ਦੀ ਖਾਤਰ ਆਪ ਜਾਨਾਂ ਵਾਰ ਕੇ ਸੱਚੀ ਸ਼ਹੀਦੀ ਪਾਓ। ਮੈਨੂੰ ਤੁਹਾਡੇ ਮਰਨ ਦਾ ਦੁੱਖ ਹੈ ਪਰ ਸਾਡੇ ਪਿੰਡ ਦੀ ਖਾਤਰ ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰਾਂਗਾ। ਆਓ ਆਪਣੇ ਆਪ ਨੂੰ ਤੁੰਮਣਦਾਰ ਦੇ ਹਵਾਲੇ ਕਰ ਦਿਓ। ਜਦ ਇਹ ਚਿੱਠੀ ਉਹਨਾਂ ਨੂੰ ਪਹੁੰਚੀ ਤਾਂ ਸਾਂਝ ਨੂੰ ਗੁਰੂ ਕੀ ਰੋਡ ਵਿੱਚ ਦੀਵਾਨ ਲੱਗਾ। ਰੋਹ ਰਾਸਤੇ ਮਗਰੋਂ ਇਹ ਚਿੱਠੀ ਪੇਸ਼ ਹੋਈ। ਗੁਰਮੱਤਾ ਹੋ ਕੇ ਇਹ ਫੈਸਲਾ ਹੋਇਆ ਕਿ ਕਾਇਰਾਂ ਵਾਂਗੂ ਆਪਣਾ ਆਪ ਹਵਾਲੇ ਕਰਕੇ ਮਰਨਾ ਤਾਂ ਬੁਰਾ ਹੈ ਪਰ ਤੁੰਮਣਦਾਰ ਨੂੰ ਜ਼ੁਲਮ ਕਰਨ ਦੇਣਾ ਵੀ ਪਾਪ ਹੈ। ਤਾਂ ਤੇ ਕੂਚ ਕਰੋ, ਰਾਤੋ ਰਾਤ ਅਰ ਤੜਕੇ ਤੁੰਮਣਦਾਰ ਨਾਲ ਜੰਗ ਮਚਾ ਦਿਓ। ਸਾਰਾ ਜ਼ੋਰ ਲਗਾ ਕੇ 150 ਕੁ ਸੌ ਸਿੱਖ ਰਾਤੋ ਰਾਤ ਇਕੱਠਾ ਹੋਇਆ। ਸਿੱਖ ਕੂਚ ਕਰਦੇ ਤੜਕ ਸਾਰ ਦਰਿਆ ਦੇ ਕਿਨਾਰੇ ਜਾ ਪਹੁੰਚੇ। ਤੁੰਮਣਦਾਰ ਪਾਰ ਡੇਰੇ ਲਾਈ ਬੈਠਾ ਸੀ। ਰੱਤੇ ਕੁੱਤੇ ਮੱਗਰ ਦੀ ਸੀ ਰੱਤ ਕੱਤੇ ਮੱਗਰ ਦੀ ਸੀ ਕੁਛ ਬੱਦਲਵਾਈ ਅਤੇ ਬਰਖਾ ਫੁਹਾਰ ਪੈ ਰਹੀ ਸੀ। ਇਸ ਕਰਕੇ ਸਲਾਹ ਹੋਈ ਕਿ ਦੋ ਜਣੇ ਤਰ ਕੇ ਪਾਰ ਜਾਣ ਅਤੇ ਦੁਸ਼ਮਣ ਦਾ ਸਾਰਾ ਥੋਹ ਥਿੱਤਾ ਲੈ ਆਉਣ, ਫਿਰ ਜਾਣੂ ਹੋ ਕੇ ਰਾਤੀ ਪਾਰ ਚੱਲੀਏ ਅਤੇ ਦਿਨ ਹੁੰਦੇ ਜੰਗ ਮਚਾ ਦੇਈਏ। ਸੁੱਖਾ ਸਿੰਘ ਅਤੇ ਮਨਸਾ ਸਿੰਘ ਨੇ ਇਹ ਕੰਮ ਆਪਣੇ ਸਿਰ ਲਿਆ ਔਰ ਠਿੱਲ ਕੇ ਪਾਰ ਹੋਏ। ਇਸ ਵੇਲੇ ਅਜੇ ਧੁੰਦ ਜਿਹੀ ਸੀ। ਕੁਦਰਤ ਐਸੀ ਬਣੀ ਕਿ ਜਦ ਪਾਰ ਢਾਏ ਅਤੇ ਉਤਰੇ ਅਤੇ ਸਿਰਾਂ ਤੋਂ ਕੱਪੜੇ ਲਾਹ ਕੇ ਪਹਿਨੇ, ਸ਼ਸਤਰ ਸੰਭਾਲੇ ਅਤੇ ਹੋਰਵੇਂ ਦਾ ਭੇਸ ਬਣਾ ਕੇ ਤੁਰੇ ਤਾਂ ਐਨ ਸਰਦ ਹਮਦ ਖਾਂ ਦੇ ਡੇਰੇ ਦੇ ਪਿਛਲੇ ਪਾਸੇ ਜਾ ਨਿਕਲੇ। ਜਦ ਸਰਦ ਹਮਦ ਖਾਂ ਇਸ ਵੇਲੇ ਪਾਣੀ ਦਾ ਲੋਟਾ ਹੱਥ ਵਿੱਚ ਲਈ ਮੈਦਾਨ ਖੇਡਣ ਲਈ ਢਾਹੇ 'ਤੇ ਇੱਧਰ ਆ ਰਿਹਾ ਸੀ ਧੁੰਦ ਦੇ ਵਿੱਚੋਂ ਅਚਾਨਕ ਦੋ ਨਾਸ਼ਿਆਤੀਆਂ ਜਾਣ ਵਾਲੀਆਂ ਸੂਰਤਾਂ ਨਿਕਲੀਆਂ ਵੇਖ ਕੇ ਹੈਂਕੜ ਨਾਲ ਪੁੱਛਦਾ ਹੈ, ਕੌਣ ਹੈ? ਉਹਨਾਂ ਨੇ ਉਸ ਦੇ ਕੁਰਬ ਤੋਂ ਤਾੜ ਲਿਆ ਸੀ ਕਿ ਇਹੀ ਪਰਜ਼ਾ ਦੀ ਰੋਹ ਹੈ। ਕਹਿਣ ਲੱਗੇ, ਬੁਲਾਕੀ ਸ਼ਾਹ ਦੇ ਪੁੱਤਰ ਹਨ, ਪਿੰਡ ਛਡਾਉਣ ਆਏ ਹਨ। ਇਹ ਸੁਣ ਕੇ ਉਸ ਨੂੰ ਖੁਸ਼ੀ ਹੋਈ ਕਿ ਡਰਦੇ ਮਾਰੇ ਆ ਗਏ ਹਨ। ਪਰ ਹੁਣ ਉਹਨਾਂ ਨੇ ਪੁੱਛਿਆ, ਤੁਸੀਂ ਕੌਣ ਹੋ? ਹੈਂਕੜ ਵਿੱਚ ਆ ਕੇ ਤੁਮਣਦਾਰ ਨੇ ਕਿਹਾ, ਮੈਂ ਸਦ ਰਹਿਮਤ ਖਾਂ ਤੁਮਣਦਾਰ ਹਾਂ। ਇਹ ਸੁਣ ਕੇ ਸਿੱਖਾਂ ਨੂੰ ਤਸੱਲੀ ਹੋ ਗਈ। ਪੁੱਛਣ ਲੱਗੇ, ਭਲੇ ਪੁਰਖਾ, ਸਿੱਖ ਅਸੀਂ ਹੋਏ ਤੇ ਕੈਦ ਸਾਰਾ ਪਿੰਡ ਪਾ ਦਿੱਤਾ, ਇਹ ਕੀ ਇਨਸਾਫ? ਸਦ ਰਹਿਮਤ ਖਾਂ, ਬਸ ਇਨਸਾਫ ਦੀ ਖੂਬੀ ਦੇਖੋ ਕਿ ਤੁਸੀਂ ਸ਼ਰਨ ਆ ਗਏ ਹੋ। ਸਿੱਖ, ਸ਼ਰਨ ਨਹੀਂ ਆਏ, ਅਸੀਂ ਤਾਂ ਮਾਰਨ ਮਰਨ ਆਏ ਹਾਂ। ਸਦ ਰਹਿਮਤ ਖਾਂ ਨੇ ਇਸ ਵੇਲੇ ਕਾਂਬਾ ਖਾਧਾ ਔਰ ਜ਼ੋਰ ਦੀ ਆਵਾਜ਼ ਦਿੱਤੀ। ਆਵਾਜ਼ ਤਾਂ ਕਿੱਥੇ ਪਹੁੰਚਣੀ ਸੀ। ਮਨਸਾ ਸਿੰਘ ਨੇ ਕਿਹਾ, ਲੈ ਤੇਰਾ ਆਖਰੀ ਵੇਲਾ ਹੈ, ਆਪਣੇ ਗੁਨਾਹਾਂ ਦਾ ਫਲ ਭੋਗ ਲੈ, ਕਤਲਾਂ ਦੇ ਬਦਲੇ ਕਤਲ ਹੋ ਜਾ। ਇਹ ਕਹਿੰਦੇ ਹੀ ਸਿੱਖ ਨੇ ਆਪਣੀ ਤਲਵਾਰ ਸਦ ਰਹਿਮਤ ਖਾਂ ਨੂੰ ਦੇ ਦਿੱਤੀ ਅਤੇ ਦੂਸਰੀ ਤਲਵਾਰ ਸੂਤ ਕੇ ਕਿਹਾ, ਆਹ ਦੋ ਹੱਥ ਕਰ ਲੈ। ਸਦ ਰਹਿਮਤ ਖਾਂ ਇਸ ਅਚਾਨਕ ਘੋਲ ਲਈ ਤਿਆਰ ਨਹੀਂ ਸੀ, ਪਰ ਕਰਦਾ ਕੀ, ਆਖਰ ਯੋਧਾ ਸੀ। ਸੋ ਤਲਵਾਰ ਲੈ ਕੇ ਵਧਿਆ, ਦੋ ਹੱਥ ਕੀਤੇ, ਪਰ ਫੁਰਤੀਲੇ ਸਿੱਖ ਦੇ ਅੱਗੇ ਪੇਸ਼ ਨਾ ਗਈ। ਦੋ ਚਾਰ ਪਰਸਪਰ ਦੇ ਵਾਰਾਂ ਵਿੱਚ ਮਾਰਿਆ ਗਿਆ। ਉੱਪਰ ਉਸਦੇ ਕੁਛ ਆਦਮੀ ਜੋ ਹੁਣ ਆ ਪਹੁੰਚੇ ਸੇ, ਸਰਦਾਰ ਨੂੰ ਕਤਲ ਹੋਇਆ ਦੇਖ ਕੇ ਚਕਰਾਏ ਅਤੇ ਨੱਠੇ। ਧੁੰਦ ਦੇ ਕਾਰਨ ਇਹ ਪਤਾ ਵੀ ਨਾ ਕਰ ਸਕੇ ਕਿ ਦੋ ਸਿੱਖ ਹਨ। ਬਸ ਇਹੋ ਹਰੌਲੀ ਮੱਚ ਗਈ, ਆ ਪਏ ਸਿੱਖ ਆ ਪਏ। ਤੁੰਮਣਦਾਰ ਦਾ ਕਤਲ ਅਤੇ ਸਿੱਖਾਂ ਦਾ ਆ ਪੈਣਾ ਉਹ ਹੈਰਾਨੀ ਪਾ ਗਿਆ ਕਿ ਗਿਲਜੇ ਦੇ ਪੰਜਾਬੀ ਸਿਪਾਹੀ ਉੱਠ ਭੱਜੇ। ਇੱਧਰ ਇਹ ਤਮਾਸ਼ਾ ਮੱਚਦਾ ਦੇਖ ਕੇ ਇਹ ਪਿੱਛੇ ਮੁੜੇ। ਦਰਿਆ ਦੇ ਪਾਰ ਖਾਲਸਾ ਜੀ ਉਡੀਕ ਰਹੇ ਸੇ, ਪਾਰ ਜਾ ਕੇ ਅਚਾਨਕ ਮਿਲ ਗਈ ਜਿੱਤ ਦੀ ਖਬਰ ਦਿੱਤੀ। ਸੁਣਦੇ ਸਾਰ ਸਾਰਾ ਦਲ ਉਰਾਰ ਆਇਆ, ਜੈਕਾਰੇ ਗਜਾਉਂਦੇ ਹੁਣ ਸਾਰੇ ਬੁਲਾਕੀ ਚੱਕ ਆਵੜੇ ਔਰ ਭਾਰੀ ਦੀਵਾਨ ਲਗਾਇਆ। ਇਸ ਦੀਵਾਨ ਵਿੱਚ ਫੈਸਲਾ ਹੋਇਆ ਕਿ ਸੁੱਖਾ ਸਿੰਘ ਮਨਸਾ ਸਿੰਘ ਨੂੰ ਇਸ ਇਲਾਕੇ ਦਾ ਸਰਦਾਰ ਥਾਪਿਆ ਜਾਵੇ। ਇਹ ਇੱਥੇ ਫੌਜ ਇਕੱਠੀ ਕਰਨ ਔਰ ਸਿੱਖਾਂ ਦੇ ਲੁਕਣ ਲਈ ਰੱਖਾਂ 'ਤੇ ਥਾਉ ਬਣਾਉਣ। ਸੋ ਇਹਨਾਂ ਨੂੰ ਰਾਜ ਤਿਲਕ ਦੇ ਕੇ ਕੁਛ ਸਿੰਘ ਨਾਲ ਰਹੇ ਅਤੇ ਬਾਕੀ ਜੱਥਾ ਟੁਰ ਗਿਆ। ਅਜੇ 6-7 ਮਹੀਨੇ ਗੁਜ਼ਰੇ ਸਨ, ਜੇਠ ਦੇ ਦਿਨ ਸਨ, ਸੰਧਿਆ ਪਈ, ਲੋਕ ਕੋਠਿਆਂ 'ਤੇ ਬੈਠ ਰੋਟੀਆਂ ਖਾ ਰਹੇ ਸਨ ਕਿ ਆਵਾਜ਼ ਆਈ, ਜੋ ਗਿਲਜੇ ਪਿਛਲਾ ਬਦਲਾ ਲੈਣ ਆਏ ਹਨ। ਬੁਲਾਕੀ ਚੱਕਾਂ ਵਿੱਚ ਹੁਣ ਉਹ ਡਰ ਦਾ ਮਾਦਾ ਨਹੀਂ ਸੀ, ਸਿੱਖੀ ਦੀ ਰੂਹ ਭਰ ਚੁੱਕੀ ਸੀ। ਹਰ ਮਨੁੱਖ ਤੀਵੀਂ ਵਿੱਚ ਸਾਹਸ ਸੀ ਔਰ ਲਗਭਗ ਬਹੁਤੇ ਸਿੱਖ ਹੋ ਚੁੱਕੇ ਸਨ। ਕੁਛ ਸਰਦਾਰਾਂ ਦੇ ਕੋਲ ਵੀ ਹੁਣ ਚੰਗੀ ਗਿਣਤੀ ਸਿੱਖ ਜਵਾਨਾਂ ਦੀ ਰਹਿੰਦੀ ਸੀ। ਗੱਲ ਕੀ, ਉਸੇ ਵੇਲੇ ਹਰ ਕੋਈ ਉੱਠ ਪਿਆ, ਜੋ ਹਥਿਆਰ ਕਿਸੇ ਦੇ ਹੱਥ ਆਇਆ ਉਹ ਹੀ ਮੋਢੇ ਧਰ ਲਿਆ। ਤਰੀਮਤਾਂ ਤੱਕ ਤਲਵਾਰਾਂ, ਕਹੀਆਂ, ਟੋਕੇ, ਦਾਤਰੀਆਂ ਤੱਕ ਲੈ ਕੇ ਮਗਰ ਟੁਰ ਪਈਆਂ। ਗਿਲਜੇ ਦਿਨ ਦੇ ਥੱਕੇ ਹੋਏ ਦੋ ਕੋ ਪਰੇ ਹੀ ਉੱਤਰ ਪਏ ਸਨ। ਗਰਮੀ ਦੀ ਰੁੱਤ ਸੀ, ਉਹ ਕੀ ਜਾਣਦੇ ਸਨ ਕਿ ਅੱਗੋਂ ਕਿਸੇ ਇੱਥੇ ਵੱਧ ਕੇ ਆ ਕੇ ਟਾਕਰਾ ਕਰ ਦੇਣਾ ਹੈ। ਉਹਨਾਂ ਨੇ ਤਾਂ ਅਗਲੀ ਸਵੇਰ ਬੁਲਾਕੀ ਚੱਕਾਂ 'ਤੇ ਹਮਲਾ ਕਰਨਾ ਸੀ। ਸੋ ਰਾਤ ਦੇ ਆਰਾਮ ਲਈ ਡੇਰੇ ਕਰ ਰਹੇ ਗਿਲਜਿਆਂ ਦੀ ਖਾਤਰ ਸ਼ੁਰੂ ਪਈ ਘੋਰ ਯੁੱਧ ਹੋਇਆ। 2 ਹੀ ਘੰਟੇ ਦੇ ਘਸਮਾਨ ਵਿੱਚ ਬਹੁਤ ਮਾਰੇ ਗਏ ਅਤੇ ਬਾਕੀ ਦੇ ਘਬਰਾ ਕੇ ਸਿਰਾਂ 'ਤੇ ਅੱਡੀਆਂ ਰੱਖ ਕੇ ਪਿਛਲੇ ਪੈਰੀ ਉੱਠ ਦੌੜੇ, ਨਾਲੇ ਨੱਸੀ ਜਾਣ ਅਤੇ ਨਾਲੇ ਲਾਹੌਲਾਂ ਪੜ੍ਹਦੇ ਜਾਣ। ਥੂ ਥੁੱਕ ਬੁਲਾਕੀ ਚੱਕਾਂ ਦੇ, ਅਰਥਾਤ ਉਸਦੀ ਦਾੜੀ 'ਤੇ ਥੁੱਕ ਹੈ ਜੋ ਫੇਰ ਕਦੇ ਬੁਲਾਕੀ ਚੱਕਾਂ ਵੱਲ ਮੂੰਹ ਕਰੇ। ਤਦ ਤੋਂ ਇਸ ਇਲਾਕੇ ਵਿੱਚ ਕਈ ਸਿੱਖ ਲੋੜ ਪਈ 'ਤੇ ਜਾ ਲੁਕਦੇ ਹਨ ਅਤੇ ਪੰਥ ਦੀ ਲੋੜ ਵੇਲੇ ਦੇਸ਼ ਵਿੱਚ ਆਉਂਦੇ ਹਨ। ਆਗਾ, ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੇਰੇ ਭਰਾ ਐਸੇ ਐਸੇ ਬਹਾਦਰੀ ਅਤੇ ਕੁਰਬਾਨੀ ਦੇ ਕੰਮ ਕਰਦੇ ਹਨ ਅਤੇ ਆਪਣੇ ਵੈਰੀਆਂ ਨੂੰ ਐਸੀਆਂ ਮੂੰਹ ਦੀਆਂ ਲਵਾਉਂਦੇ ਹਨ। ਧੰਨ ਹਨ ਉਹ, ਸ਼ੁਕਰ ਹੈ ਕਿ ਹੁਣ ਮੇਰੀ ਤਲਵਾਰ ਵੀ ਉਸ ਪਿਆਰੇ ਦੇਸ਼ ਦੀ ਰੱਖਿਆ ਵਿੱਚ ਚਮਕਿਆ ਕਰੇਗੀ ਔਰ ਮੇਰੀਆਂ ਰਗਾਂ ਦਾ ਖੂਨ ਆਪਣੀ ਜਨਮ ਭੂਮੀ ਦੀ ਸੇਵਾ ਕਰਦਾ ਉਸੇ ਪਵਿੱਤਰ ਧਰਤੀ ਵਿੱਚ ਸਮਾਏਗਾ ਜਿਸ ਤੋਂ ਕਿ ਪੈਦਾ ਹੋਇਆ ਸੀ। ਸਿੰਘ ਜੀ, ਆਪ ਨੂੰ ਆਪਣੀ ਕੌਮ ਦੇ ਬੜੇ ਹਾਲ ਮਲੂਮ ਹਨ। ਜਸਵੰਤ ਸਿੰਘ, ਅਸੀਂ ਸਾਰਾ ਪੰਥ ਇੱਕ ਟੱਬਰ ਹਾਂ, ਸਾਡਾ ਲੰਗਰ ਇੱਕ ਹੈ, ਸਾਡੇ ਭੈ ਅਤੇ ਦੁੱਖ ਸਾਂਝੇ ਹਨ, ਸਾਡੇ ਘਰਾਂ ਵਿੱਚ ਸਿਵਾ ਭਗਤੀ ਅਤੇ ਸੇਵਾ ਦੇ ਹੋਰ ਕੋਈ ਕਥਾ ਨਹੀਂ। ਮੌਤ ਲਈ ਅਸੀਂ ਤਿਆਰ ਰਹਿੰਦੇ ਹਾਂ, ਸ਼ਸਤਰ ਅਤੇ ਜੰਗ, ਸ਼ਹੀਦੀ ਅਤੇ ਮੌਤ, ਇਹੋ ਗੱਲਾਂ ਹਰ ਸਿੱਖ ਘਰ ਹਰ ਸਿੱਖ ਮੰਡਲੀ ਵਿੱਚ ਹੁੰਦੀਆਂ ਹਨ। ਬੱਚੇ ਬੱਚੇ ਨੂੰ ਪੰਥ ਦੇ ਹਾਲਾਤ ਦਾ ਪਤਾ ਹੈ, ਅਸੀਂ ਸਾਰੇ ਪੰਥ ਦੇ ਇੱਕ ਬੰਦੇ ਇੱਕ ਹਾਂ, ਇੱਕ ਖੂਨ ਲੱਖਾਂ ਪੰਥ ਦੀਆਂ ਨਾੜਾਂ ਵਿੱਚ ਜੋਸ਼ ਮਾਰਦਾ ਹੈ, ਸਾਰੇ ਇੱਕ ਦੇ ਪੁੱਤਰ ਹਾਂ ਅਤੇ ਇਸੇ ਕਰਕੇ ਸਕੇ ਭਰਾ ਭੈਣ ਹਾਂ। ਦੇਸ਼ ਜਾਊਂਗੇ ਤਾਂ ਵੇਖੋਗੇ, ਕੁਝ ਹਾਲ ਤਾਂ ਮੈਨੂੰ ਪਤਾ ਸਨ ਪਰ ਬਹੁਤੀਆਂ ਗੱਲਾਂ ਮੈਨੂੰ ਪਿੱਛੋਂ ਆਏ ਸੰਤ ਜੀ ਵੀ ਦੱਸ ਗਏ ਹਨ।